दंडवत बंदन अनेक बार सर्व कला समरथ डोलन ते राखो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी। इतिहास इथों तक पहुंचा है कि सतगुरु गोविंद सिंह सच्चे पातशाह जी बिबौर दे राजे दे कोल पहुंचे ने। राजे ने पुरी दे विच सतगुरां दा डेरा लवाया ते अनेकां प्रकार दी सेवा कीती। कल इथों तक कथा पहुंची सी, अज इथों अगे मैं प्रारंभ करदा। चौंकी चार बिसाल डसाए तिस पर सुजनी बिसद बिछाए। ग्रंथाकार भाई संतोख सिंह जी लिखते ने कि लकड़ दी बहुत ही सुंदर चौंकी एक सतगुरां दे बैठण दे वास्ते डाई गई है जिदे उत्ते चिट्टे रंग दा आसन बिछाया। ता पर बिनती पाख बिठाए दूसर चौंकी अगर टिकाए। बड़ी बेनती करके अर्ज करके सतगुरां नूं उस चौंकी दे उत्ते बिठाया ते एक होर चौंकी सतगुरु सच्चे पातशाह जी दे अगे डा दित्ती गई। तिस पर थार परोस धरियो है हाथ जोर टिग आप खरियो है। प्रशादे दा थाल सवार के परोस के उस अगली चौंकी दे उते टिका दिता। हाथ जोड़ के राजा सेवा दे वास्ते आप खलो गया। दास अनेक सेव पर लाए लेकर बिजना आप चुलाए। इस तरावा जेड़े अनेकां ही अपने दासन ओ भी सारे दे सारे सेवा दे उते राजे ने ला दिते ने ते आप हाथ दे विच पखा लै के सतगुरु सच्चे पातशाह जी नूं चल मारन लगा। सब सिंघण को पुण बरतायो स्वादल भोजन करे आचायो। जदों सतगुरां ने छकना शुरू कर दिता इस तों बाद कवि जी लिखदे ने कि सारे दे सारे जेड़े सिंघ ने उन्हां नूं भी प्रशादा वरता दिता गया ते स्वादमई जेड़े भोजन सन जेड़े पकवान सन उन्हां सारिआं नूं छकिआ गया। शीतल पाणी पाण कराए गुर ते खुशी लई बहो पाए। जेड़ा ठंडा पाणी सी ओ पिआया गया है। कवि संतोख सिंह जी लिखदे ने इस तरीके दे नाल हर एक प्रकार दी सेवा राजे ने कीती सच्चे पातशाह जी दीआं खुशियां दा पात्र बणिआ। सुंदर मंदर सौद उचेरा तहां प्रियंक डसाए बडेरा। ਜਿਹੜਾ ਬਹੁਤ ਹੀ ਸੁੰਦਰ ਮਹਿਲ ਬਣਿਆ ਹੋਇਆ ਸੀ, ਚਿੱਟੇ ਚੂਨੇ ਦਾ ਜੋ ਬਣਿਆ ਹੋਇਆ ਸੀ, ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਦੇ ਵਿਰਾਜਣ ਦੇ ਵਾਸਤੇ ਸੁੰਦਰ ਪਲੰਗ ਨੂੰ ਡਾਇਆ ਗਿਆ। ਮ੍ਰਿਦਲ ਬਿਸਦ ਬਰਛਾਦ ਵਿਛਾਉਣਾ, ਸੇਜ ਬੰਦ ਬੰਦੇ ਵਿੱਚ ਪਾਉਣਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੂਲੇ ਚਿੱਟੇ ਤੇ ਸ੍ਰੇਸ਼ਟ ਵਿਛਾਉਣੇ ਦੇ ਨਾਲ ਪਲੰਗ ਨੂੰ ਟੱਕਿਆ, ਭਾਵ ਕੇ ਉਹਦੇ ਤੇ ਵਿਛਾਈ ਕੀਤੀ ਹੈ। ਇਸ ਤੋਂ ਇਲਾਵਾ ਸੇਜਬੰਦ ਬੰਨੇ ਨੇ। ਹਿਤ ਆਰਾਮ ਗੁਰ ਕੋ ਲੈ ਗਇਓ, ਪੌੜ ਰਹੇ ਪ੍ਰਭ ਸੁਖ ਕੋ ਲਹਿਓ। ਆਰਾਮ ਕਰਵਾਉਣ ਦੇ ਵਾਸਤੇ ਰਾਜਾ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੂੰ ਲੈ ਕੇ ਚਲਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪਲੰਗ ਦੇ ਉੱਤੇ ਵਿਰਾਜੇ ਸੁਖ ਦੇ ਨਾਲ। ਸਕਲ ਹਯਨ ਕੋ ਤ੍ਰਿਣ ਅਰਦਾਨਾ, ਕਰਿਓ ਤ੍ਰਿਪਤ ਜੁਤ ਸੇਵ ਮਹਾਨਾ। ਸਾਰਿਆਂ ਘੋੜਿਆਂ ਦੇ ਵਾਸਤੇ ਦਾਣਾ ਪੱਠਾ ਪਹੁੰਚਾਇਆ ਹੈ, ਹਰ ਇੱਕ ਤਰੀਕੇ ਦੇ ਨਾਲ ਸਾਰਿਆਂ ਘੋੜਿਆਂ ਨੂੰ ਤ੍ਰਿਪਤ ਕੀਤਾ, ਬੜੀ ਸੇਵਾ ਕੀਤੀ ਗਈ। ਸੁਪਤ ਜਥਾ ਸੁਖ ਰਾਤ ਬਿਤਾਈ, ਜਾਗੇ ਪ੍ਰਭ ਪ੍ਰਭਾਤ ਹੋਏ ਆਈ। ਕਵੀ ਜੀ ਲਿਖਦੇ ਨੇ ਕਿ ਰਾਤ ਨੂੰ ਸੁਖ ਦੇ ਨਾਲ ਬਤੀਤ ਕੀਤਾ ਗਿਆ, ਜਦੋਂ ਅਗਲੀ ਸਵੇਰ ਹੋਈ ਤੇ ਫਿਰ ਸਾਰੇ ਦੇ ਸਾਰੇ ਜਾਗੇ। ਸੋਚ ਸ਼ਨਾਨ ਠਾਣ ਕਰ ਆਛੇ, ਬਹੁਰ ਅਰੂੜਨ ਕੋਚਿਤ ਬਾਛੇ। ਸਤਿਗੁਰਾਂ ਨੇ ਵੀ ਇਸ਼ਨਾਨ ਪਾਣੀ ਕੀਤਾ, ਜਿਹੜੇ ਨਾਲ ਦੇ ਸਿੱਖ ਸੇਵਕ ਸਨ ਉਹਨਾਂ ਨੇ ਵੀ ਇਸ਼ਨਾਨ ਪਾਣੀ ਕੀਤਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਅਸਵਾਰੀ ਕਰਕੇ ਵਾਪਸ ਜਾਣਾ ਚਾਹੁੰਦੇ ਨੇ। ਹੱਥ ਜੋਰ ਕਰ ਬੋਲਿਓ ਰਾਉ, ਇਤ ਹੀ ਰਹੀ ਹੈ ਸਹਿਜ ਸੁਭਾਉ। ਹੱਥ ਜੋੜ ਕੇ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਹਿੰਦਾ ਜੀ ਇਤ ਹੀ ਰਹੀ ਹੈ ਸਹਿਜ ਸੁਭਾਉ, ਸੱਚੇ ਪਾਤਸ਼ਾਹ ਜੀ ਮੇਰੇ ਕੋਲ ਇੱਥੇ ਹੀ ਤੁਸੀਂ ਸਹਿਜ ਸੁਭਾਅ ਟਿਕ ਜਾਓ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਵਿਸਾਲੀ ਦੇ ਰਾਜੇ ਕੋਲ ਡੇਰਾ ਲਾਇਆ ਹੋਇਆ ਸੀ। ਸ਼ਿਕਾਰ ਖੇਡਣ ਦੇ ਵਾਸਤੇ ਸਤਿਗੁਰੂ ਜੀ ਬਾਹਰ ਆਏ ਸਨ ਤੇ ਇਸ ਰਾਜੇ ਨੇ ਆਣ ਕੇ ਬੇਨਤੀ ਕੀਤੀ ਤੇ ਸਤਿਗੁਰੂ ਜੀ ਇੱਥੇ ਆ ਗਏ ਸਨ। ਹੁਣ ਸਤਿਗੁਰੂ ਜੀ ਵਾਪਸ ਜਾਣਾ ਚਾਹੁੰਦੇ ਨੇ ਤੇ ਇਸ ਰਾਜੇ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ ਹੁਣ ਤੁਸੀਂ ਮੇਰੇ ਕੋਲ ਹੀ ਰਹੋ। ਆਪਣੋ ਨਗਰ ਸਗਰ ਹੀ ਜਾਨੋ, ਸੁੰਦਰ ਮੰਦਰ ਮੈਂ ਸੁਖ ਠਾਨੋ। ਰਾਜੇ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਇਹ ਜੋ ਮੇਰਾ ਨਗਰ ਹੈ ਇਹਨੂੰ ਤੁਸੀਂ ਆਪਣਾ ਹੀ ਸਮਝੋ, ਇਸ ਤੋਂ ਇਲਾਵਾ ਜਿਹੜਾ ਮੇਰਾ ਮਹਿਲ ਹੈ ਉਹ ਵੀ ਸੱਚੇ ਪਾਤਸ਼ਾਹ ਜੀ ਤੁਸੀਂ ਆਪਣਾ ਹੀ ਜਾਣੋ ਤੇ ਇੱਥੇ ਹੀ ਸੁਖ ਦੇ ਨਾਲ ਵਿਰਾਜੋ। ਡੇਰਾ ਜੇਤ ਕਰਹਿਓ ਪਿਛਾਰੀ, ਬਸਨ ਹੇਤ ਇਤ ਲੇਹੋ ਹਕਾਰੀ। ਇਸ ਤੋਂ ਇਲਾਵਾ ਬਿਬੌਰ ਦੇ ਇਸ ਰਾਜੇ ਨੇ ਆਖਿਆ ਕਿ ਜੇਕਰ ਤੁਹਾਡਾ ਡੇਰਾ ਪਿੱਛੇ ਰਹਿ ਗਿਆ ਹੈ ਭਾਵ ਕੇ ਵਿਸਾਲੀ ਨਗਰ ਦੇ ਵਿੱਚ, ਤੇ ਤੁਸੀਂ ਦਾਸ ਨੂੰ ਭੇਜ ਕੇ ਆਪਣੇ ਸਾਰੇ ਦੇ ਸਾਰੇ ਸਾਥੀਆਂ ਨੂੰ ਵੀ ਇੱਥੇ ਸਿੱਖਾਂ ਨੂੰ ਮੰਗਾ ਲਓ। ਥਿਰੋ ਇਹਾਂ ਮੁਝ ਕਰੋ ਨਿਹਾਲ, ਬਣਿਓ ਅਚਾਨਕ ਹੀ ਅਸ ਕਾਲ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮੇਰੇ ਗ੍ਰਹਿ ਦੇ ਵਿੱਚ ਹੀ ਤੁਸੀਂ ਆਪਣੇ ਡੇਰੇ ਨੂੰ ਲਾ ਕੇ ਰੱਖੋ, ਬਣਿਓ ਅਚਾਨਕ ਹੀ ਅਸਕਾਲ, ਐਸਾ ਜਿਹੜਾ ਵਧੀਆ ਮੌਕਾ ਹੈ ਅਚਾਨਕ ਹੀ ਮਿਲਿਆ ਹੋਇਆ, ਇਸ ਕਰਕੇ ਸੱਚੇ ਪਾਤਸ਼ਾਹ ਮੈਂ ਇਸ ਮੌਕੇ ਨੂੰ ਖੰਜਾਉਣਾ ਨਹੀਂ ਚਾਹੁੰਦਾ, ਕਿਰਪਾ ਕਰਕੇ ਮੇਰੇ ਕੋਲ ਹੀ ਵਸੋ। ਇਤੇ ਆਦਿਕ ਬਹੁ ਬੇਨਤੀ ਕਰ ਕਰ, ਪਾਉ ਹਿਰਦੈ ਮੈਂ ਦੀਰਗ ਧਰ ਧਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬਹੁਤੀਆਂ ਸਾਰੀਆਂ ਬੇਨਤੀਆਂ ਕੀਤੀਆਂ ਨੇ, ਬਹੁਤਾ ਹੀ ਜ਼ਿਆਦਾ ਹਿਰਦੇ ਦੇ ਵਿੱਚ ਪ੍ਰੇਮ ਨੂੰ ਧਾਰਨ ਕਰਕੇ। ਨਿਜਪੁਰ ਮੈਂ ਗੁਰ ਲਏ ਟਿਕਾਏ, ਸੇਵਾ ਕਰਤ ਧਰਤ ਚਿਤ ਚਾਏ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ, ਸਤਿਗੁਰੂ ਜੀ ਉੱਥੇ ਹੀ ਟਿਕ ਗਏ ਨੇ, ਸੇਵਾ ਕਰਨ ਲੱਗਾ ਹੈ ਚਿੱਤ ਦੇ ਚਾਅ ਦੇ ਨਾਲ। ਦਇਆ ਸਵਾਰ ਚੜਾਏ ਪਠਾਏ, ਜਾਏ ਬਿਸਾਲੀ ਰਾਵ ਸੁਨਾਏ। ਦੋ ਘੋੜ ਸਵਾਰ ਸਿੰਘਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਸਾਲੀ ਦੇ ਵਿੱਚ ਭੇਜਿਆ ਹੈ ਰਾਜੇ ਨੂੰ ਖਬਰ ਦੇਣ ਦੇ ਵਾਸਤੇ। ਉਹਨਾਂ ਨੇ ਜਾ ਕੇ ਵਿਸਾਲੀ ਦੇ ਰਾਜੇ ਨੂੰ ਇਸ ਤਰ੍ਹਾਂ ਆਖਿਆ, ਤਿਸਪੁਰ ਡੇਰਾ ਰਾਵ ਰਖਾਇਓ, ਨਿਜ ਬਹੀਰ ਪੀ ਤਹਾਂ ਬੁਲਾਇਓ। ਵਿਸਾਲੀ ਦੇ ਰਾਜੇ ਨੂੰ ਸਤਿਗੁਰਾਂ ਦੇ ਸਿੰਘ ਕਹਿੰਦੇ ਨੇ ਕਿ ਜਿਹੜਾ ਬਿਬੌਰ ਦਾ ਰਾਜਾ ਹੈ ਉਹਨੇ ਆਪਣੇ ਕੋਲ ਹੀ ਸਤਿਗੁਰਾਂ ਦਾ ਡੇਰਾ ਲਵਾ ਲਿਆ ਹੈ, ਇਸ ਕਰਕੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਜਿਹੜੇ ਸਾਡੇ ਇੱਥੇ ਸਾਥੀ ਰਹਿੰਦੇ ਨੇ ਉਹ ਵੀ ਉੱਥੇ ਹੀ ਪਹੁੰਚਣ। ਬਹੁਤ ਬਿਨ ਕਰ ਕਹਿ ਗੁਰ ਰਾਖੇ, ਆਵਣ ਦੀਏ ਨਾ ਆਵਣ ਕਾਂਖੇ। ਸਤਿਗੁਰਾਂ ਦੇ ਸਿੰਘ ਵਿਸਾਲੀ ਦੇ ਰਾਜੇ ਨੂੰ ਕਹਿੰਦੇ ਨੇ ਕਿ ਬਹੁਤੀਆਂ ਸਾਰੀਆਂ ਬੇਨਤੀਆਂ ਕਰਕੇ ਬਿਬੌਰ ਦੇ ਰਾਜੇ ਨੇ ਸਤਿਗੁਰਾਂ ਦਾ ਡੇਰਾ ਆਪਣੇ ਮਹਿਲਾਂ ਦੇ ਵਿੱਚ ਕਰਵਾ ਲਿਆ ਹੈ। ਆਵਣ ਦੀਏ ਨਾ ਆਵਣ ਕਾਂਖੇ, ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਆਉਣ ਦੀ ਚਾਹ ਸੀ ਇੱਥੇ ਤੁਹਾਡੇ ਕੋਲ, ਪਰ ਉਸ ਰਾਜੇ ਨੇ ਆਉਣ ਨਹੀਂ ਦਿੱਤਾ। ਰਾਵ ਵਿਸਾਲੀ ਕੋ ਸੁਣ ਤਬੈ, ਸੰਗ ਬਹੀਰ ਲੀਨ ਸੋ ਸਬੈ। ਜਦੋਂ ਵਿਸਾਲੀ ਦੇ ਰਾਵ ਨੇ ਐਸੀਆਂ ਗੱਲਾਂ ਸੁਣੀਆਂ ਤੇ ਫਿਰ ਉਹ ਵੀ ਆਪਣੀ ਬਹੀਰ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਕੋਲ ਜਾਣਾ ਚਾਹੁੰਦਾ। ਚੜ ਕਰ ਆਪ ਸਾਥ ਹੀ ਗਇਓ, ਪੂਰੀ ਬਿਬੌਰ ਸੋ ਪ੍ਰਾਪਤ ਪਇਓ। ਸਤਿਗੁਰਾਂ ਦੇ ਸਿੰਘਾਂ ਦੇ ਸਮੇਤ ਵਿਸਾਲੀ ਦਾ ਰਾਜਾ ਵੀ ਬਿਬੌਰ ਦੇ ਵਿੱਚ ਪਹੁੰਚ ਗਿਆ ਜਿੱਥੇ ਕਿ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ ਸੀ। ਪਾਇਓ ਇਕੱਤਰ ਸਕਲ ਗੁਰ ਡੇਰਾ, ਮਿਲਿਓ ਜਾਏ ਚਰਣਾ ਬੁਝ ਹੇਰਾ। ਸਤਿਗੁਰਾਂ ਦਾ ਸਾਰੇ ਦਾ ਸਾਰਾ ਖਾਲਸਾ ਇੱਕ ਜਗ੍ਹਾ ਦੇ ਉੱਤੇ ਇਕੱਠਾ ਹੋਇਆ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਵਿਸਾਲੀ ਦਾ ਰਾਜਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਮਿਲਿਆ। ਹੱਥ ਬੰਦ ਕਰ ਬਿਨੈ ਬਖਾਨੀ, ਮਹਾਰਾਜ ਤੁਮਰੀ ਰਾਜਤਾਨੀ। ਵਿਸਾਲੀ ਦੇ ਰਾਜੇ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਮੇਰੀ ਜਿਹੜੀ ਰਾਜਧਾਨੀ ਹੈ ਉਹ ਵੀ ਤੇ ਤੁਹਾਡੀ ਜਗ੍ਹਾ ਸੀ, ਸੱਚੇ ਪਾਤਸ਼ਾਹ ਤੁਸੀਂ ਉੱਥੋਂ ਕਿਉਂ ਆ ਗਏ?
ਨਹੀਂ ਵਿਸਾਲੀ ਮੈਂ ਕਿਮ ਰਹੇ, ਮੋਹ ਮੈਂ ਦੋਸ਼ ਕੇ ਰਾਵਰ ਲਹੇ।
ਸੱਚੇ ਪਾਤਸ਼ਾਹ, ਵਿਸਾਲੀ ਮੇਰੇ ਗ੍ਰਹਿ ਦੇ ਵਿੱਚ ਤੁਸੀਂ ਨਾ ਰਹੇ ਤੇ ਇਸ ਇਲਾਕੇ ਦੇ ਵਿੱਚ ਇਸ ਰਾਜੇ ਦੇ ਕੋਲ ਆਣ ਕੇ ਠਹਿਰ ਗਏ। ਕਹਿੰਦਾ ਮੋਤੇ ਦੋਸ਼ ਕੇ ਰਾਵਰ ਲਹੇ। ਸੱਚੇ ਪਾਤਸ਼ਾਹ ਜੀ, ਮੈਂ ਐਸਾ ਕਿਹੜਾ ਦੋਸ਼ ਕੀਤਾ ਕਿ ਤੁਸੀਂ ਮੇਰੇ ਘਰ ਦੇ ਡੇਰੇ ਨੂੰ ਛੱਡ ਕੇ ਇੱਥੇ ਆ ਗਏ?
ਦਰਸ਼ਨ ਕਰਤ ਨ ਮੈਂ ਤ੍ਰਿਪਤਾਇਓ, ਸੇਵ ਕਰਨ ਤੇ ਮਨ ਨਾ ਹਟਾਇਓ।
ਵਿਸਾਲੀ ਦਾ ਰਾਜਾ ਕਹਿੰਦਾ ਕਿ ਤੁਹਾਡਾ ਦਰਸ਼ਨ ਕਰ ਕਰਕੇ ਮੈਂ ਅਜੇ ਤ੍ਰਿਪਤ ਨਹੀਂ ਸਾਂ ਹੋਇਆ, ਭਾਵ ਕਿ ਮੈਂ ਅਜੇ ਰੱਜਿਆ ਨਹੀਂ ਸਾਂ। ਸੇਵਾ ਕਰਨ ਤੇ ਮਨ ਨਾ ਹਟਾਇਓ, ਇਸ ਤੋਂ ਇਲਾਵਾ ਤੁਹਾਡੀ ਸੇਵਾ ਕਰਨ ਤੋਂ ਮੈਂ ਆਪਣੇ ਮਨ ਨੂੰ ਨਹੀਂ ਸੀ ਮੋੜਿਆ।
ਕਿਸ ਕਾਰਨ ਤੇ ਇਤਥਿਰ ਰਹੇ, ਮੁਸਕਾਵਤ ਕਲਗੀ ਧਰ ਕਹੇ।
ਸੱਚੇ ਪਾਤਸ਼ਾਹ ਜੀ, ਕਿਹੜਾ ਐਸਾ ਕਾਰਨ ਹੈ ਕਿ ਤੁਸੀਂ ਇੱਥੇ ਹੀ ਆਪਣੇ ਡੇਰੇ ਨੂੰ ਲਾ ਲਿਆ? ਜਦੋਂ ਰਾਜੇ ਨੇ ਐਸੀ ਬੇਨਤੀ ਕੀਤੀ ਤੇ ਕਲਗੀ ਧਰ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਆਖਿਆ,
ਕਹਿੰਦੇ ਨੇ ਔਚਕ ਰਾਵ ਮਿਲਿਓ ਬਣ ਵਿਚਰਤ, ਬੇਨਤੀ ਕਰਤ ਭਇਓ ਧਰ ਹਿਤ ਚਿਤ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਤੇ ਸ਼ਿਕਾਰ ਖੇਡਣ ਦੇ ਵਾਸਤੇ ਆਇਆ ਹੋਇਆ ਸਾਂ, ਪਰ ਜੰਗਲ ਦੇ ਵਿੱਚ ਹੀ ਇਸ ਰਾਜੇ ਦਾ ਸਾਡੇ ਨਾਲ ਮਿਲਾਪ ਹੋ ਗਿਆ ਤੇ ਇਹਨੇ ਬਹੁਤ ਹੀ ਜ਼ਿਆਦਾ ਚਿੱਤ ਦੇ ਵਿੱਚ ਭਾਵਨਾ ਨੂੰ ਧਾਰਨ ਕਰਕੇ ਬੇਨਤੀ ਕੀਤੀ ਕਿ ਮੇਰੇ ਘਰ ਆਓ।
ਆਣ ਆਪਣੇ ਸਾਧਨ ਉਤਾਰੇ, ਬਹੁਰ ਚੜਨ ਹਿਤ ਕੀਨਸ ਤਿਆਰੇ।
ਸਤਿਗੁਰੂ ਜੀ ਕਹਿੰਦੇ ਕਿ ਬਿਬੌਰ ਦਾ ਰਾਜਾ ਬੇਨਤੀ ਕਰਕੇ ਸਾਨੂੰ ਆਪਣੇ ਘਰ ਲੈ ਕੇ ਆ ਗਿਆ, ਅਸੀਂ ਇਹਦੇ ਘਰ ਦੇ ਵਿੱਚ ਡੇਰਾ ਲਾਇਆ। ਸਤਿਗੁਰੂ ਜੀ ਕਹਿੰਦੇ ਕਿ ਜਦੋਂ ਅੱਜ ਤੇਰੇ ਵੱਲ ਅਸੀਂ ਜਾਣ ਦੀ ਤਿਆਰੀ ਕੀਤੀ ਤੇ ਇਹਨੇ ਫੇਰ ਅਰਜ ਕਰਕੇ ਸਾਨੂੰ ਰੱਖ ਲਿਆ।
ਅੱਧ ਕਪਾਓ ਤੇ ਰਾਖ ਟਿਕਾਏ, ਤੋ ਪਰ ਖੁਸ਼ੀ ਹੈ ਅਦ ਕਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਹੁਤੇ ਪ੍ਰੇਮ ਦੇ ਨਾਲ ਇਹਨੇ ਸਾਨੂੰ ਆਪਣੇ ਕੋਲ ਟਿਕਾ ਲਿਆ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੇਰੇ ਤੇ ਅਸੀਂ ਨਾਰਾਜ਼ ਹਾਂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੇ ਵਿਸਾਲੀ ਦੇ ਰਾਜੇ, ਤੇਰੇ ਉੱਤੇ ਵੀ ਸਾਡੀ ਬਹੁਤੀ ਖੁਸ਼ੀ ਹੈ। ਸੁਖ ਸੋ ਭੋਗੋ ਰਾਜ ਸਮਾਜਾ, ਕਰੋ ਤਿਹਾਵਲ ਸੋਕਾਜਾ। ਵਿਸਾਲੀ ਦੇ ਰਾਜੇ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸੁਖ ਦੇ ਨਾਲ ਆਪਣੇ ਰਾਜ ਨੂੰ ਭੋਗੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਕਿਸੇ ਵੇਲੇ ਕੋਈ ਕੰਮ ਤੇਰਾ ਅੜ ਪਵੇ, ਨੇਪਰੇ ਨਾ ਚੜੇ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਫੇਰ ਤੂੰ ਕੜਾਹ ਪ੍ਰਸ਼ਾਦ ਤਿਆਰ ਕਰੀ। ਕਰ ਅਰਦਾਸ ਤਰੋ ਮਮ ਧਿਆਨਾ, ਹੋਏ ਮਨੋਰਥ ਪੂਰ ਮਹਾਨਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵਰਦਾਨ ਦਿੱਤਾ ਕਿ ਜੇਕਰ ਕੋਈ ਔਕੜ ਬਣ ਜਾਵੇ, ਜੇ ਕੋਈ ਕਾਰਜ ਅੜ ਜਾਵੇ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਕੜਾਹ ਪ੍ਰਸ਼ਾਦ ਕਰਕੇ ਤੇ ਫੇਰ ਅਰਦਾਸ ਕਰਕੇ ਮੇਰੇ ਧਿਆਨ ਨੂੰ ਧਾਰਨ ਕਰੇ, ਤੇਰਾ ਉਹ ਅੜਿਆ ਹੋਇਆ ਕੰਮ ਪੂਰਾ ਹੋ ਜਾਏਗਾ, ਤੇਰੇ ਮਨ ਦਾ ਮਨੋਰਥ ਪੂਰਾ ਹੋਵੇਗਾ। ਛਤਰ ਜ਼ੋਰ ਜੇ ਤੁਮ ਪਰ ਕਰੈ, ਹੇਤ ਸਹਾਇ ਖਾਲਸਾ ਚਰੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਕਿਸੇ ਵੈਰੀ ਦਾ ਜ਼ੋਰ ਪੈ ਜਾਵੇ ਤੇ ਫੇਰ ਸਾਰੇ ਦਾ ਸਾਰਾ ਖਾਲਸਾ ਤੇਰੇ ਹਿੱਤ ਦੇ ਵਾਸਤੇ ਤੇਰੇ ਹੱਕ ਦੇ ਵਿੱਚ ਖਲੋਵੇਗਾ। ਕਹਿੰਦੇ ਨੇ ਕਰ ਦੀਜੈ ਸੁਧ ਸੁਣ ਤੇ ਹਿਤਾਵੈ, ਅਨ ਕਿਰਪਣ ਦੇ ਹਾਥ ਬਚਾਵੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਕਦੇ ਵੀ ਕੋਈ ਵੈਰੀ ਤੇਰੇ ਤੇ ਹੱਲਾ ਕਰ ਦੇਵੇ ਤੇ ਤੂੰ ਸਾਡੇ ਤੱਕ ਖਬਰ ਪਹੁੰਚਾ ਦੇਵੇਂ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਵੈਰੀਆਂ ਦਾ ਨਾਸ਼ ਕਰਨ ਦੇ ਵਾਸਤੇ ਸਾਡਾ ਸਾਰਾ ਖਾਲਸਾ ਤੇਰੀ ਮਦਦ ਦੇ ਵਾਸਤੇ ਪਹੁੰਚੇਗਾ, ਤੇ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੇਰੀ ਰੱਖਿਆ ਕਰਾਂਗੇ। ਇਮ ਤੀਰਜ ਦੇ ਰਾਵ ਪਠਾਇਓ, ਪਾਦੇ ਅਰਬਿੰਦਨ ਸੀਸ ਨਿਵਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦਾ ਧੀਰਜ ਦੇ ਕੇ ਰਾਜੇ ਨੂੰ ਵਾਪਸ ਮੋੜਿਆ। ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਜਾਣ ਤੋਂ ਪਹਿਲਾਂ ਰਾਜੇ ਨੇ ਨਮਸਕਾਰ ਕੀਤੀ। ਸਭ ਸਿੰਘਣ ਕੋ ਫਤਿਹ ਬੁਲਾਈ, ਗਇਓ ਆਪਣੇ ਘਰ ਹਰ ਖਾਈ। ਜਾਣ ਤੋਂ ਪਹਿਲਾਂ ਵਿਸਾਲੀ ਦੇ ਰਾਜੇ ਨੇ ਸਾਰਿਆਂ ਸਿੰਘਾਂ ਨੂੰ ਫਤਿਹ ਬੁਲਾਈ ਹੈ, ਤੇ ਫਿਰ ਬੜੀ ਖੁਸ਼ੀ ਨੂੰ ਧਾਰਨ ਕਰਕੇ ਵਿਸਾਲੀ ਦਾ ਰਾਜਾ ਸਤਿਗੁਰਾਂ ਦੀ ਆਗਿਆ ਲੈ ਕੇ ਉਥੋਂ ਵਾਪਸ ਪਰਤ ਗਿਆ। ਇਸ ਵਿਥਿਆ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰ੍ਹਾਂ ਬਿਆਨ ਕੀਤਾ। ਕਈ ਦਿਨ ਰਹਿ ਸੈਰ ਸ਼ਿਕਾਰ ਕੀਤੇ, ਮਿਲਿਆ ਆਣ ਬਿਮੋਰੀਆ ਬਾਹਰ ਪਾਈ। ਵੇਖ ਸਤਿਗੁਰਾਂ ਨੂੰ ਉਹ ਤਾਂ ਮੌਤ ਹੋਇਆ, ਮੱਥਾ ਟੇਕਿਆ ਨਜ਼ਰ ਗੁਜ਼ਾਰ ਪਾਈ। ਰਾਜ ਆਪਣੇ ਵਿੱਚ ਉਹ ਲੈ ਗਿਆ, ਕੀਤਾ ਬਹੁਤ ਪ੍ਰੇਮ ਸੀ ਜ਼ਹਿਰ ਪਾਈ। ਤਿੰਨ ਦਿਨ ਉਸੇ ਥਾਂ ਰਹੇ ਗੁਰਜੀ, ਧਰਮਪਾਲ ਆਇਆ ਹੋ ਲਾਚਾਰ ਪਾਈ। ਲੈ ਜਾਣ ਤੇ ਬੇਨਤੀ ਬਹੁਤ ਕੀਤੀ, ਸਤਿਗੁਰਾਂ ਨੇ ਕਹਿਆ ਉਹ ਚਾਰ ਪਾਈ। ਇਥੋਂ ਅਸਾਂ ਪਿਛਾਂ ਨੂੰ ਮੁੜ ਜਾਣਾ, ਸਾਨੂੰ ਕੰਮ ਨੇ ਬੇਸ਼ੁਮਾਰ ਪਾਈ। ਅੰਗ ਸੰਗ ਤੇਰੇ ਅਸੀਂ ਸਦਾ ਰਹਾਂਗੇ, ਨਾਲ ਪੰਥ ਦੇ ਗੰਢੀ ਪਿਆਰ ਪਾਈ। ਗੁਰ ਰਹੇ ਪੰਬੌਰ ਕਰਤਾਰ ਸਿੰਘਾ, ਰਾਜਾ ਹੋ ਗਿਆ ਖੁਸ਼ ਅਪਾਰ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਬੌਰ ਦੇ ਵਿੱਚ ਹੀ ਟਿਕੇ, ਤੇ ਵਿਸਾਲੀ ਦਾ ਰਾਜਾ ਸਤਿਗੁਰਾਂ ਦੀਆਂ ਖੁਸ਼ੀਆਂ ਲੈ ਕੇ ਆਪਣੇ ਘਰ ਨੂੰ ਵਾਪਸ ਪਰਤ ਗਏ। ਸਤਿਗੁਰ ਤਾਂ ਬਸੇ ਸੁਖ ਪਾਏ, ਇੱਕ ਦਿਨ ਬੈਠੇ ਸਹਿਜ ਸੁਭਾਏ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਵਿਸਾਲੀ ਦੇ ਵਿੱਚ ਹੀ ਸੁਖ ਨੂੰ ਪਾ ਕੇ ਟਿਕੇ ਰਹੇ, ਇੱਕ ਦਿਨ ਸਹਿਜ ਸੁਭਾਹੀ ਸਤਿਗੁਰੂ ਜੀ ਬੈਠੇ ਸਨ। ਉੱਚੇ ਥਲ ਪਰ ਥਿਰੇ ਨਿਹਾਰੇ, ਦੇਸ਼ ਮਹਾਰਮਣੀਕ ਵਿਚਾਰੇ। ਉੱਚੀ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਸਨ। ਦੂਰ ਦੂਰ ਤੱਕ ਸਤਿਗੁਰਾਂ ਨੇ ਆਪਣੇ ਨੇਤਰ ਘੁਮਾ ਕੇ ਦੇਖਿਆ ਤੇ ਉਹ ਜੋ ਇਲਾਕਾ ਹੈ ਸਤਿਗੁਰਾਂ ਨੂੰ ਬੜਾ ਰਮਣੀਕ ਤੇ ਸੋਹਣਾ ਲੱਗਿਆ। ਨਿਕਟ ਖਾਲਸਾ ਗਣਪੁਰ ਰਾਉ ਹੇਰ ਹੇਰ ਬੋਲਤ ਚਿਤ ਚਾਉ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਾਰੇ ਸਿੰਘ ਸਮੇਤ ਬਿਬੌਰ ਦੇ ਰਾਜੇ ਦੇ ਸਤਿਗੁਰਾਂ ਦੇ ਲਾਗੇ ਬੈਠੇ ਸਨ ਤੇ ਸਤਿਗੁਰਾਂ ਨੇ ਉਹਨਾਂ ਦੇ ਵੱਲ ਦੇਖ ਕੇ ਚਿੱਤ ਦੇ ਚਾਅ ਦੇ ਨਾਲ ਐਸੇ ਬਚਨ ਕੀਤੇ। ਸੁੰਦਰ ਸੈਲ ਸੈਲ ਕੇ ਲਾਇਕ ਮਨੋ ਹਿਮਾਲੇ ਕੀ ਦੁੱਤ ਦਾਇਕ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੁੰਦਰ ਸੈਲ ਸੈਲ ਕੇ ਲਾਇਕ। ਕਵੀ ਜੀ ਨੇ ਬਹੁਤ ਸੁੰਦਰ ਤਰੀਕੇ ਦੇ ਨਾਲ ਸੈਲ ਸ਼ਬਦ ਨੂੰ ਦੋ ਜਗ੍ਹਾ ਦੇ ਉੱਤੇ ਵਰਤਿਆ ਪਰ ਦੋਵਾਂ ਦੇ ਮਤਲਬ ਬਿਲਕੁਲ ਵੱਖਰੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਹੁਤ ਸੁੰਦਰ ਸੈਲ ਹੈ ਭਾਵ ਕੇ ਪਹਾੜ ਹੈ ਜਿਹੜਾ ਕਿ ਸੈਲ ਦੇ ਵਾਸਤੇ ਭਾਵ ਕੇ ਸੈਰ ਕਰਨ ਦੇ ਵਾਸਤੇ ਬੜਾ ਚੰਗਾ ਹੈ। ਮਨੋ ਹਿਮਾਲੇ ਕੀ ਦੁੱਤ ਦਾਇਕ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜਿਹੜਾ ਪਹਾੜ ਹੈ ਨਾ ਇਹ ਮਾਨੋ ਕੇ ਹਿਮਾਲਿਆ ਪਰਬਤ ਦੀ ਦੁੱਤੀ ਵਾਲਾ ਹੈ ਸੋਭਾ ਵਾਲਾ ਹੈ। ਕਿਦੋਂ ਕੈਲਾਸ਼ ਰੁਦਰ ਕੋ ਥਾਨਾ ਉਪਜਾਵਤ ਔਰ ਆਨੰਦ ਮਹਾਨਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਾਂ ਫਿਰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਕਿ ਇਹ ਕੈਲਾਸ਼ ਨਾਂ ਦਾ ਪਹਾੜ ਹੋਵੇ ਜਿੱਥੇ ਕਿ ਭਗਵਾਨ ਸ਼ਿਵ ਜੀ ਦਾ ਵਾਸਾ ਹੈ। ਉਪਜਾਵਤ ਔਰ ਆਨੰਦ ਮਹਾਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਨੂੰ ਦੇਖ ਕੇ ਮਨ ਦੇ ਵਿੱਚ ਬੜਾ ਆਨੰਦ ਪੈਦਾ ਹੁੰਦਾ। ਪੰਡ ਪੁੱਤਰ ਇਤ ਫਿਰ ਕਰ ਬਨ ਮੈਂ ਤਪਤ ਸਥਲ ਕੋ ਲਖ ਕਰ ਮਨ ਮੈਂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਾਂਡਵਾਂ ਦਾ ਜਿਹੜਾ ਵੱਡਾ ਭਰਾ ਯੁਧਿਸ਼ਠਰ ਸੀ ਉਹ ਵੀ ਕਿਸੇ ਸਮੇਂ ਇਸ ਜੰਗਲ ਦੇ ਵਿੱਚ ਆਇਆ ਸੀ। ਤਪਤ ਸਥਲ ਕੋ ਲਖ ਕਰ ਮਨ ਮੈਂ। ਤਪ ਵਾਲੀ ਜਗ੍ਹਾ ਜਾਣ ਕੇ ਯੁਧਿਸ਼ਠਰ ਨੇ ਇਸ ਜਗ੍ਹਾ ਦੇ ਉੱਤੇ ਤਪ ਕੀਤਾ ਸੀ। ਕਿਤਕ ਸਮਾਂ ਬਸੇ ਹਾਂ ਬਿਤਾਏ ਗਿਰ ਤਰਵਰ ਪਿਖ ਕੈ ਹਰ ਖਾਏ। ਕਾਫੀ ਸਾਰਾ ਸਮਾਂ ਯੁਧਿਸ਼ਠਰ ਨੇ ਇਸ ਜਗ੍ਹਾ ਦੇ ਉੱਤੇ ਬਤੀਤ ਕੀਤਾ ਸੀ, ਇਸ ਪਰਬਤ ਨੂੰ ਦੇਖਿਆ ਸੀ, ਇਸ ਤੋਂ ਇਲਾਵਾ ਇਥੋਂ ਦੇ ਰੁੱਖ ਬੂਟਿਆਂ ਨੂੰ ਦੇਖ ਕੇ ਉਹ ਪ੍ਰਸੰਨ ਹੋਇਆ ਸੀ। ਪੂਰਬ ਸਤ ਯੁਗ ਮੈਂ ਬਿਦ ਆਇਓ ਫਿਰ ਹਾਂ ਦੀਰਗ ਤਪ ਤਾਇਓ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਪਹਿਲੇ ਸਤਯੁਗ ਦੇ ਸਮੇਂ ਦੇ ਵਿੱਚ ਬ੍ਰਹਮਾ ਜੀ ਵੀ ਇੱਥੇ ਆਏ ਸਨ, ਫਿਰ ਉਹ ਇਹਾਂ ਦੀਰਘ ਤਪਤਾਇਓ ਤੇ ਬ੍ਰਹਮਾ ਜੀ ਨੇ ਵੀ ਇਸ ਜਗ੍ਹਾ ਦੇ ਉੱਤੇ ਆਣ ਕੇ ਵੱਡਾ ਤਪ ਕੀਤਾ ਸੀ। ਨਾਮ ਕਲੇ ਸਰ ਬ੍ਰਹਮੇ ਤਰਿਓ ਇਤਯੁਤ ਵਿਚਰਤ ਆਨੰਦ ਕਰਿਓ। ਜਿਹੜਾ ਬਿਬੌਰ ਦੇ ਵਿੱਚ ਪਹਾੜ ਹੈ ਉਹਦਾ ਨਾਮ ਹੈ ਕਲੇਸਰ। ਉਸ ਪਹਾੜ ਦੇ ਬਾਰੇ ਹੀ ਸਤਿਗੁਰੂ ਜੀ ਬਿਆਨ ਕਰ ਰਹੇ ਨੇ। ਸਤਿਗੁਰਾਂ ਨੇ ਆਖਿਆ ਕਿ ਬ੍ਰਹਮਾ ਨੇ ਹੀ ਇਸ ਪਹਾੜ ਦਾ ਨਾਮ ਕਲੇਸਰ ਰੱਖਿਆ ਸੀ। ਇਤਯੁਤ ਵਿਚਰਤ ਆਨੰਦ ਕਰਿਓ। ਬ੍ਰਹਮਾ ਜੀ ਇਧਰ ਉਧਰ ਵਿਚਰੇ ਸਨ ਬੜੇ ਆਨੰਦ ਦੇ ਨਾਲ। ਯਾਂ ਤੇ ਪਾਵਨ ਇਹ ਸਥਾਨ ਪਰਮ ਮੁਨੀ ਤਪ ਤਪੇ ਮਹਾਨਾ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹ ਜਿਹੜੀ ਜਗ੍ਹਾ ਹੈ ਬਹੁਤ ਪਾਵਨ ਹੈ, ਬੜੀ ਪਵਿੱਤਰ ਹੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੇ ਵੱਡੇ ਮੁਨੀਆਂ ਨੇ ਵੀ ਬੜੀ ਤਪ ਦੀ ਸਾਧਨਾ ਕੀਤੀ ਹੈ, ਇਸ ਕਰਕੇ ਜਗ੍ਹਾ ਬੜੀ ਪਵਿੱਤਰ ਹੈ। ਫਲ ਮੂਲਣ ਤੇ ਸੁਖ ਕੋ ਪਾਏ ਗਿਰਵਰ ਸੋਭਾ ਪਿਖ ਬਿਰ ਮਾਏ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਫਲਾਂ ਤੇ ਫੁੱਲਾਂ ਦੇ ਨਾਲ ਇਥੋਂ ਦੇ ਜਿਹੜੇ ਰੁੱਖ ਨੇ ਬੜੇ ਹਰੇ ਭਰੇ ਨੇ, ਇਹ ਮਾਨੋ ਕਿ ਪਹਾੜ ਦੇ ਸੋਭਾ ਨੂੰ ਹੋਰ ਵੀ ਜ਼ਿਆਦਾ ਵਧਾ ਰਹੇ ਨੇ। ਅਦਕ ਤਪੇ ਤਪ ਮਨ ਕੋ ਰੋਕ ਮਰ ਪਹੁੰਚੇ ਕਮਲਾਸਣ ਲੋਕ। ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੇ ਵੱਡੇ ਤਪੀਆਂ ਨੇ ਇਸ ਜਗ੍ਹਾ ਦੇ ਉੱਤੇ ਤਪ ਦੀ ਸਾਧਨਾ ਕੀਤੀ, ਮਨ ਤੇ ਇੰਦਰੀਆਂ ਨੂੰ ਰੋਕ ਕੇ ਜਿਨ੍ਹਾਂ ਨੇ ਵੀ ਇੱਥੇ ਤਪ ਸਾਧਿਆ ਉਹ ਸਤਿਗੁਰੂ ਜੀ ਕਹਿੰਦੇ ਨੇ ਕਿ ਮਰ ਕੇ ਕਮਲਾ ਆਸਣ ਦੇ ਲੋਕ ਦੇ ਵਿੱਚ ਪਹੁੰਚੇ। ਕਮਲ ਤੋਂ ਭਾਵ ਹੈ ਕਮਲ ਦਾ ਫੁੱਲ, ਆਸਣ ਤੋਂ ਭਾਵ ਹੈ ਕਿ ਜਿਹਦਾ ਬੈਠਣ ਦਾ ਆਸਣ ਹੈ ਕਮਲ ਦਾ ਫੁੱਲ। ਉਸ ਦੇ ਲੋਕ ਦੇ ਵਿਚ ਪਹੁੰਚੇ। ਕਮਲ ਦੇ ਫੁੱਲ ਦੇ ਉੱਤੇ ਆਸਨ ਹੈ ਬ੍ਰਹਮਾ ਜੀ ਦਾ। ਇਸ ਕਰਕੇ ਸਤਿਗੁਰਾਂ ਦਾ ਕਹਿਣ ਤੋਂ ਭਾਵ ਹੈ ਕਿ ਜਿਨ੍ਹਾਂ ਨੇ ਇੱਥੇ ਤਪ ਸਾਧਿਆ ਉਹ ਬ੍ਰਹਮਾ ਦੀ ਪੁਰੀ ਦੇ ਵਿਚ ਪਹੁੰਚੇ। ਇਤਿਆਦਿਕ ਸੁਣ ਕੇ ਗੁਰ ਬਚਨਾ ਕਰਨ ਨਿਹਾਰਨ ਗਿਰਵਰ ਰਚਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਐਸੇ ਬਚਨ ਕੀਤੇ, ਇਹਨਾਂ ਬਚਨਾਂ ਨੂੰ ਸਾਰਿਆਂ ਨੇ ਸੁਣਿਆ ਤੇ ਫਿਰ ਸਾਰੇ ਦੇ ਸਾਰੇ ਉਸ ਪਹਾੜ ਦੀ ਸੁੰਦਰ ਰਚਨਾ ਨੂੰ ਦੇਖਣ ਲੱਗੇ। ਪ੍ਰਭ ਜੀ ਉਚਰਤ ਹੋ ਤੁਮ ਜੈਸੇ ਪਿਥੀਅਤ ਤਰਵਰ ਗਿਰਵਰ ਤੈਸੇ। ਹੱਥ ਜੋੜ ਕੇ ਸਾਰਿਆਂ ਨੇ ਬੇਨਤੀ ਕੀਤੀ ਕਿ ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਜਿਸ ਤਰ੍ਹਾਂ ਦੇ ਤੁਸੀਂ ਬਚਨ ਕੀਤੇ ਨੇ ਵਾਕਿਆ ਹੀ ਇਹੀ ਗੱਲ ਸੱਤ ਹੈ। ਜਿਹੜਾ ਪਹਾੜ ਹੈ ਇਹ ਵੀ ਬੜਾ ਸੁੰਦਰ ਹੈ, ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਇੱਥੋਂ ਦੇ ਜਿਹੜੇ ਫਲ ਬੂਟੇ ਨੇ ਉਹ ਵੀ ਬੜੇ ਅਲੌਕਿਕ ਨੇ। ਮਨ ਕੋ ਮੋਦ ਪਾਵਨ ਹਾਰੇ ਕਿਉਂ ਨਹੀਂ ਬਿਰਮਾਏ ਨਿਹਾਰੇ। ਭਾਵ ਕੇ ਹਰ ਇੱਕ ਜਗ੍ਹਾ ਜਿਹੜੀ ਹੈ ਉਹ ਮਨ ਨੂੰ ਖੁਸ਼ੀ ਦੇਣ ਵਾਲੀ ਹੈ, ਇਸ ਕਰਕੇ ਕੌਣ ਐਸਾ ਹੋਵੇਗਾ ਕਿ ਜਿਹੜਾ ਐਸੀ ਜਗ੍ਹਾ ਦੇ ਉੱਤੇ ਆਣ ਕੇ ਭਰਮ ਦਾ ਨਾ ਹੋਵੇਗਾ। ਭਾਵ ਕੇ ਐਸੀ ਸੁੰਦਰ ਜਗ੍ਹਾ ਹੈ ਕਿ ਹਰ ਇੱਕ ਦੇਖ ਕੇ ਇਸ ਜਗ੍ਹਾ ਨੂੰ ਮੋਇਆ ਜਾਏਗਾ। ਇਸ ਪ੍ਰਕਾਰ ਪ੍ਰਭ ਸੈਲ ਸਰਾਹਾ ਬਸੇ ਤਾਂ ਮਨ ਆਨੰਦ ਪਾਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰੀਕੇ ਦੇ ਬਚਨ ਕਰਕੇ ਸਤਿਗੁਰਾਂ ਨੇ ਉਸ ਪਹਾੜ ਦੀ ਸੋਭਾ ਦਾ ਬਿਆਨ ਕੀਤਾ। ਇਸ ਤੋਂ ਇਲਾਵਾ ਸਤਿਗੁਰੂ ਜੀ ਆਨੰਦ ਨੂੰ ਧਾਰਨ ਕਰਕੇ ਬੇਬੌੜ ਦੇ ਵਿਚ ਹੀ ਟਿਕੇ ਰਹੇ। ਮ੍ਰਿਗਿਆ ਘਰ ਤੇ ਵਿਚਰੈ ਕਬੈ ਸਿੰਘ ਅਰੂੜੈ ਸੰਗੀ ਸਬੈ। ਕਦੇ ਕਦੇ ਸਤਿਗੁਰੂ ਜੀ ਸ਼ਿਕਾਰ ਖੇਡਣ ਦੇ ਵਾਸਤੇ ਜਾਂਦੇ ਨੇ, ਸਤਿਗੁਰਾਂ ਦੇ ਨਾਲ ਸਾਰੇ ਦੇ ਸਾਰੇ ਖਾਲਸੇ ਜਾਂਦੇ ਨੇ। ਕਬਹੂ ਗੁਰ ਨੰਦਨ ਚੜ ਜਾਵੈ ਸੈਲ ਕਰੈ ਜੇਤਕ ਮਨ ਪਾਵੈ। ਕਦੇ ਕਦੇ ਸਤਿਗੁਰੂ ਜੀ ਦਾ ਸਪੁੱਤਰ ਭਾਵ ਕੇ ਸਾਹਿਬਜ਼ਾਦਾ ਅਜੀਤ ਸਿੰਘ ਸ਼ਿਕਾਰ ਖੇਡਣ ਦੇ ਵਾਸਤੇ ਜਾਂਦਾ ਹੈ ਤੇ ਪਹਾੜ ਦੀ ਸੈਰ ਕਰਕੇ ਮਨ ਪਾਉਂਦੇ ਵਾਪਸ ਪਰਤਦਾ। ਊਚ ਨੀਚ ਥਲ ਬਿਖਮ ਕੇ ਸਮ ਹੈ ਬੌਰ ਮਨੀਕ ਸੁਗਮ ਦੁਰ ਗਮ ਹੈ। ਕਵੀ ਜੀ ਲਿਖਦੇ ਨੇ ਉੱਚੀ ਜਗ੍ਹਾ ਹੈ, ਨੀਵੀ ਜਗ੍ਹਾ ਹੈ, ਔਖੀ ਤੇ ਸੌਖੀ ਹਰ ਇੱਕ ਪ੍ਰਕਾਰ ਦੀ ਜਗ੍ਹਾ ਹੈ, ਪਰ ਬਹੁਤ ਹੀ ਰਮਣੀਕ ਹੈ। ਭਾਵੇਂ ਉਹ ਜਗ੍ਹਾ ਔਖੀ ਹੈ ਤੇ ਭਾਵੇਂ ਸੌਖੀ ਹੈ, ਭਾਵ ਕਿ ਜਿਹੜੀ ਪੱਧਰੀ ਜਗ੍ਹਾ ਨਹੀਂ ਹੈ ਉੱਚੀ ਨੀਵੀ। ਚਲਤ ਬੇਗ ਤੇ ਨਿਰਮਲ ਵਾਹੈ ਬਿਨਾ ਤੂਲ ਬਣ ਮਗ ਅਗ ਵਾਹੈ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਨਿਰਮਲ ਜਿਹੜੇ ਨਾਲੇ ਨੇ ਉਹ ਬੜੇ ਤਿੱਖੇ ਵੇਗ ਦੇ ਨਾਲ ਚੱਲਦੇ ਨੇ। ਇਸ ਤੋਂ ਇਲਾਵਾ ਜਿਹੜੀ ਹਵਾ ਹੈ ਉਹ ਵੀ ਬਹੁਤ ਤੇਜ਼ ਚੱਲਦੀ ਹੈ, ਪਰ ਕਵੀ ਜੀ ਲਿਖਦੇ ਨੇ ਕਿ ਧੂਲ ਮਿੱਟੀ ਨਹੀਂ ਹੈ, ਇਸ ਕਰਕੇ ਜਿਹੜੀ ਹਵਾ ਚੱਲਦੀ ਹੈ ਉਹਦੇ ਨਾਲ ਮਿੱਟੀ ਆਦਿਕ ਨਹੀਂ ਉੱਠਦੀ। ਕੁਸਮਤ ਬਣ ਕੇ ਪ੍ਰਭਾ ਬਿਲੋਕੈ ਸੰਗਣੇ ਅਦਕ ਸੁਗੰਧੀ ਰੋਕੈ। ਭਾਵ ਕੇ ਜਿਹੜੀਆਂ ਫੁੱਲਾਂ ਦੀਆਂ ਬਗੀਚੀਆਂ ਨੇ ਉਹਨਾਂ ਨੂੰ ਜਾ ਕੇ ਸਤਿਗੁਰੂ ਜੀ ਦੇਖਦੇ ਨੇ, ਜਿਨ੍ਹਾਂ ਦੇ ਵਿੱਚੋਂ ਬਹੁਤ ਜ਼ਿਆਦਾ ਸੁਗੰਧੀ ਆਉਂਦੀ। ਜਹ ਲਾਗੀ ਇੱਛੈ ਵਿਚਰਤ ਆਵੈ ਇਸ ਪ੍ਰਕਾਰ ਨਿਜ ਦਿਓਸ ਬਿਤਾਵੈ। ਭਾਵ ਕੇ ਜਿੱਥੋਂ ਤੱਕ ਸਤਿਗੁਰਾਂ ਦੇ ਜਾਣ ਦੀ ਇੱਛਾ ਹੁੰਦੀ ਹੈ ਉਥੋਂ ਤੱਕ ਵਿਚਰ ਕੇ ਵਾਪਸ ਪਰਤਦੇ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਆਪਣੇ ਦਿਨ ਤੇ ਰਾਤ ਬਿਬੌੜ ਦੇ ਵਿੱਚ ਬਿਤਾ ਰਹੇ ਨੇ। ਦੇਸ਼ ਬਦੇਸ਼ਣ ਬਿਦਤ ਮਹਾਨ ਸਤਿਗੁਰ ਬਸੇ ਜਾਏ ਤਿਸ ਥਾਨ। ਕਵੀ ਜੀ ਲਿਖਦੇ ਨੇ ਕਿ ਦੂਰਾਂ ਦੂਰਾਂ ਤੱਕ ਇਹ ਖਬਰ ਪ੍ਰਚਲਿਤ ਹੋ ਗਈ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਿਬੌੜ ਦੇ ਰਾਜੇ ਦੇ ਕੋਲ ਟਿਕੇ ਹੋਏ ਨੇ। ਸੁਣ ਸੁਣ ਘਰ ਸਿੱਖ ਸੰਗਤ ਸਾਰੀ ਆਵੇ ਦਰਸ਼ਨ ਇੱਛਾ ਤਾਰੀ। ਇਸ ਕਰਕੇ ਸੁਣ ਸੁਣ ਕੇ ਸਾਰੇ ਸਿੱਖ ਸਾਰੀ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਕੋਲ ਸਾਰੀ ਸੰਗਤ ਪਹੁੰਚਦੀ। ਪੂਰਬ ਦੱਖਣ ਪਛਮ ਕੇਰੇ ਲੈ ਲੈ ਕਰ ਉਪਹਾਰ ਕਨੇਰੇ। ਪਾਵ ਕੇ ਪੂਰਬ ਤੋਂ ਦੱਖਣ ਤੋਂ ਪੱਛਮ ਤੋਂ ਹਰ ਇੱਕ ਦਿਸ਼ਾ ਦੇ ਵਿੱਚੋਂ ਸਤਿਗੁਰਾਂ ਦੇ ਕੋਲ ਸੰਗਤ ਉਪਹਾਰਾਂ ਨੂੰ ਭੇਟਾਵਾਂ ਨੂੰ ਲੈ ਕੇ ਪਹੁੰਚਦੀ। ਪਰੇ ਬਹੀਰ ਚਲੇ ਬਹੁ ਆਵੇ ਗੁਰਬਾਣੀ ਪਠ ਗੁਰ ਗੁਰ ਤਿਆਵੇਂ। ਵਹੀਰਾਂ ਕੱਤ ਕੱਤ ਕੇ ਸਾਰੇ ਦੇ ਸਾਰੇ ਸਤਿਗੁਰਾਂ ਦੇ ਕੋਲ ਪਹੁੰਚਦੇ ਨੇ, ਗੁਰਬਾਣੀ ਦੇ ਪਾਠ ਨੂੰ ਕਰਦੇ ਨੇ ਤੇ ਗੁਰੂ ਗੁਰੂ ਨੂੰ ਧਿਆਉਂਦੇ ਨੇ। ਕੇਤਕ ਸੰਗਤ ਸ਼ਸਤਰਨ ਤਾਰੀ ਬਣ ਸੁਚੇਤ ਆਵਤ ਬਲ ਪਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਪ੍ਰਕਾਰ ਦੀ ਸੰਗਤ ਪਹੁੰਚਦੀ ਹੈ। ਪਹਿਲੇ ਪ੍ਰਕਾਰ ਦੀ ਉਹ ਸੰਗਤ ਹੈ ਜਿਹੜੀ ਕਿ ਹਥਿਆਰਾਂ ਦੇ ਸਮੇਤ ਸੁਚੇਤ ਹੋ ਕੇ ਬਲ ਵਾਲੀ ਬਣ ਕੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਦੀ। ਦੁਸ਼ਮਣ ਕੋ ਦਬਾਏ ਜੇ ਯਾਰ ਬਲੀ ਪਿਖੇ ਕੋ ਨੇਰ ਨਾ ਕਰੇ। ਦੁਸ਼ਟਾਂ ਨੂੰ ਦਬਾ ਕੇ ਸੰਗਤ ਉਹ ਪਹੁੰਚਦੀ ਹੈ ਬਲ ਨੂੰ ਧਾਰਨ ਕਰਕੇ, ਜਿਹੜੀ ਕਿ ਹਥਿਆਰਾਂ ਦੀ ਧਾਰਨੀ ਸੰਗਤ ਹੁੰਦੀ ਹੈ। ਬਲੀ ਜਾਣ ਕੇ ਕੋਈ ਉਹਨਾਂ ਨੂੰ ਲੁੱਟਣ ਦਾ ਸਾਹਸ ਨਹੀਂ ਕਰਦਾ।
ਕੇਤਕ ਬਿਨ ਆਯਦ ਗਣ ਮਿਲੇ ਗੁਰੂ ਆਸਰੇ ਬਲ ਕਰ ਚਲੇ।
ਪਰ ਕਵੀ ਜੀ ਲਿਖਦੇ ਨੇ ਕਿ ਦੂਸਰੇ ਪ੍ਰਕਾਰ ਦੀ ਉਹ ਸੰਗਤ ਹੈ ਜਿਹੜੀ ਕਿ ਆਪਣੇ ਨਾਲ ਹਥਿਆਰਾਂ ਨੂੰ ਧਾਰਨ ਨਹੀਂ ਕਰਦੀ, ਉਹਨਾਂ ਨੇ ਸਤਿਗੁਰਾਂ ਦੇ ਸਿਰਫ ਆਸਰੇ ਨੂੰ ਧਾਰਨ ਕੀਤਾ ਹੋਇਆ ਤੇ ਉਹ ਇਸੇ ਤਰੀਕੇ ਦੇ ਨਾਲ ਸਤਿਗੁਰਾਂ ਦਾ ਆਣ ਕੇ ਦਰਸ਼ਨ ਕਰਦੀ।
ਕਾਰ ਗੁਰੂ ਕੀ ਇਕੱਠੀ ਤਰ ਆਵੇ ਆਪ ਤਲਿਆਵਨ ਕਰੇ।
ਕਈ ਐਸੇ ਸਿੱਖ ਨੇ ਜਿਹੜੇ ਕਿ ਗੁਰੂ ਘਰ ਦੀ ਉਗਰਾਹੀ ਨੂੰ ਇਕੱਠਾ ਕਰਕੇ ਆਪਣੇ ਘਰ ਦੇ ਵਿੱਚ ਸਾਂਭ ਕੇ ਰੱਖਦੇ ਨੇ, ਆਪ ਜਦੋਂ ਆਉਂਦੇ ਨੇ ਤੇ ਫਿਰ ਸਤਿਗੁਰਾਂ ਦੇ ਹਜੂਰ ਆਣ ਕੇ ਅਰਪਣ ਕਰਦੇ।
ਇਸ ਪ੍ਰਕਾਰ ਸਤਿਗੁਰ ਬਿਸਰਾਮੇ ਅਚਲ ਸਥਾਨ ਸੈਲ ਅਭੀਰਾਮੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਟਿਕੇ ਹੋਏ ਨੇ, ਅਚਲ ਸਥਾਨ ਸੈਲ ਅਭਿਰਾਮੇ, ਜਿੱਥੇ ਕਿ ਪਹਾੜ ਵਾਲੀ ਜਗ੍ਹਾ ਹੈ, ਬੜੀ ਰਮਣੀਕ ਬੜੀ ਸੁੰਦਰ। ਇਸ ਤੋਂ ਇਲਾਵਾ ਸੰਪਾਦਕ ਜੀ ਲਿਖਦੇ ਨੇ ਕਿ ਜਿੱਥੇ ਸਤਿਗੁਰੂ ਜੀ ਕਦੇ ਕਦੇ ਇਕਾਂਤ ਦੇ ਵਿੱਚ ਜਾ ਕੇ ਬੈਠਿਆ ਕਰਦੇ ਸਨ ਤੇ ਜਿਸ ਟਿਕਾਣੇ ਤੇ ਬੈਠ ਕੇ ਚੌਪਈ ਰਚੀ ਸੋ ਥਾਂ ਬਿਬੌਰ ਦੇ ਬਾਹਰ ਹੁਣ ਤੱਕ ਦੱਸੀ ਦੀ ਹੈ। ਇਹ ਸੰਪਾਦਕ ਜੀ ਦਾ ਬਿਆਨ।
ਸਕਲ ਖਾਲਸਾ ਸੁਖ ਕੋ ਪਾਏ ਰਣ ਕੋ ਸਿਮਰ ਦਿਵਸ ਬਿਤਾਏ।
ਕਿਉਂਕਿ ਮੈਂ ਕੱਲ ਵੀ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਐਸੀ ਅਰਜ ਕੀਤੀ ਸੀ ਕਿ ਕਈ ਕਿ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਹੋਈ ਹੈ ਇਤਿਹਾਸ ਦੇ ਵਿੱਚ ਕਿ ਜੋ ਪੁਨ ਰਾਕਸ਼ਸ ਕਾ ਕਾਟਾ ਸੀਸਾ ਸ੍ਰੀ ਸਕੇਤ ਜਗਤ ਕੇ ਈਸਾ, ਇਹ ਜਿਹੜੀ ਚੌਪਈ ਬਾਣੀ ਹੈ ਇਹ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਜਗ੍ਹਾ ਦੇ ਉੱਤੇ ਉਚਾਰਨ ਕੀਤੀ ਹੈ। ਇਸ ਕਰਕੇ ਸੰਪਾਦਕ ਭਾਈ ਵੀਰ ਸਿੰਘ ਜੀ ਵੀ ਇਹ ਗੱਲ ਲਿਖਦੇ ਨੇ ਕਿ ਚੌਪਈ ਦੀ ਰਚਨਾ ਸਤਿਗੁਰਾਂ ਨੇ ਇਸ ਜਗ੍ਹਾ ਦੇ ਉੱਤੇ ਕੀਤੀ ਹੈ। ਜਿਹੜੀ ਜਗ੍ਹਾ ਵੱਖਰੇ ਰੂਪ ਦੇ ਵਿੱਚ ਇਕਾਂਤ ਦੇ ਵਿੱਚ ਹੈ ਉੱਥੇ ਗੁਰਦੁਆਰਾ ਵੀ ਬਣਿਆ ਹੋਇਆ, ਉਹ ਜਗ੍ਹਾ ਵੀ ਮਸ਼ਹੂਰ ਹੈ।
ਸਕਲ ਖਾਲਸਾ ਸੁਖ ਕੋ ਪਾਏ ਰਣ ਕੋ ਸਿਮਰੈ ਦਿਵਸ ਬਿਤਾਏ।
ਦੂਸਰੀ ਤਰਫ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਸਾਰੇ ਦਾ ਸਾਰਾ ਖਾਲਸਾ ਸੁਖ ਨੂੰ ਪਾ ਕੇ ਉਸ ਜਗ੍ਹਾ ਦੇ ਉੱਤੇ ਰਹਿੰਦਾ, ਜੋ ਰਣ ਹੋ ਚੁੱਕਾ ਹੈ, ਜੋ ਯੁੱਧ ਲੜਿਆ ਜਾ ਚੁੱਕਾ ਹੈ, ਉਸ ਨੂੰ ਯਾਦ ਕਰਕੇ ਹੀ ਆਪਣੇ ਦਿਨਾਂ ਨੂੰ ਬਤੀਤ ਕਰਦਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਕਹਿ ਖਾਲਸਾ ਗੁਰੂ ਜੀ ਬਿਨ ਰਣ ਦਿਵਸ ਬਤੀਤ ਸੁਖ ਸੋ ਸ਼ਤਰੂ ਸੁਪਤ ਹੋਏ ਆਛੀ ਲਗੈ ਨਰੀਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਖਾਲਸੇ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਬਹੁਤ ਦਿਨ ਬਤੀਤ ਹੋ ਗਏ ਨੇ, ਕੋਈ ਜੰਗ ਨਹੀਂ ਹੋਇਆ, ਕੋਈ ਰਣ ਨਹੀਂ ਹੋਇਆ, ਸੱਚੇ ਪਾਤਸ਼ਾਹ ਜੀ ਜਿਹੜੇ ਵੈਰੀ ਨੇ ਉਹ ਸੁਖ ਦੀ ਨੀਂਦ ਸੁੱਤੇ ਹੋਣਗੇ, ਇਹ ਸਾਨੂੰ ਗੱਲ ਪਾਉਂਦੀ ਨਹੀਂ ਹੈ, ਚੰਗੀ ਨਹੀਂ ਲੱਗਦੀ ਕਿ ਸਾਡੇ ਵੈਰੀ ਸੁਖ ਦੇ ਨਾਲ ਆਪਣੇ ਸਮੇਂ ਨੂੰ ਬਤੀਤ ਕਰਨ।
ਬਿਕਸੇ ਸਿਰ ਮੁਖ ਤੇ ਫੁਰਮਾਇਓ ਕਾਨੋ ਜੰਗ ਤੁਮਰੇ ਘਰ ਪਾਇਓ।
ਜਦੋਂ ਸਿੰਘਾਂ ਨੇ ਐਸੀ ਅਰਜ ਕੀਤੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਮੁਸਕਰਾ ਕੇ ਬਚਨ ਕੀਤਾ, ਕਾਨੋ ਜੰਗ ਤੁਮਰੇ ਘਰ ਪਾਇਓ। ਸਤਿਗੁਰੂ ਜੀ ਕਹਿੰਦੇ ਨੇ ਹੇ ਖਾਲਸਾ ਜੀ ਬਹੁਤ ਵੱਡਾ ਜਿਹੜਾ ਜੰਗ ਹੈ ਨਾ ਉਹ ਤੁਹਾਡੇ ਗਲ ਦੇ ਵਿੱਚ ਅਸੀਂ ਪਾਇਆ ਹੋਇਆ। ਆਪਣੀ ਪੂਰਨ ਛਤਰ ਤੁਮਾਰੇ ਸਣੇ ਸਣੇ ਹਨ ਬਣੋ ਸਖਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੀ ਦੀ ਸਾਰੀ ਜਿਹੜੀ ਧਰਤੀ ਹੈ ਉਹ ਤੁਹਾਡੇ ਵੈਰੀਆਂ ਦੇ ਨਾਲ ਭਰੀ ਹੋਈ ਹੈ, ਇਸ ਕਰਕੇ ਹੌਲੀ ਹੌਲੀ ਇਹਨਾਂ ਦਾ ਵਿਨਾਸ਼ ਤੁਸੀਂ ਕਰਨਾ ਤੇ ਸੌਖੇ ਬਣਨਾ। ਜੋ ਇੱਛੋ ਅਬ ਪੀ ਹੋਏ ਰਹੇ ਕੰਟਕ ਦੁਸ਼ਟ ਹਤਨ ਨਿਰਬਹਿ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਜਿਹੜੀ ਤੁਹਾਡੇ ਮਨ ਦੀ ਇੱਛਾ ਹੈ ਉਹ ਵੀ ਜਰੂਰ ਪੂਰੀ ਹੋਵੇਗੀ। ਕੰਟਕ ਦੁਸ਼ਟ ਹਤਨ ਨਿਰਬਾਹੋ, ਭਾਵ ਕੇ ਤੁਹਾਡੀ ਸਾਰੀ ਜਿਹੜੀ ਉਮਰ ਹੈ ਨਾ ਵੈਰੀਆਂ ਤੇ ਦੁਸ਼ਟਾਂ ਨੂੰ ਮਾਰਨ ਦੇ ਵਿੱਚ ਹੀ ਬਤੀਤ ਹੋਵੇਗੀ। ਬੈਠੇ ਹੁਤੇ ਗੁਰੂ ਸੁਭ ਥਾਨ ਤਬ ਲੋ ਸੰਗਤ ਪਹੁੰਚੀ ਆਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਅਜੇ ਉਸੇ ਹੀ ਜਗ੍ਹਾ ਦੇ ਉੱਤੇ ਬੈਠੇ ਹੋਏ ਸਨ, ਇੰਨੇ ਚਿਰ ਨੂੰ ਦੂਰੋਂ ਸੰਗਤ ਪਹੁੰਚ ਗਈ ਹੈ। ਮਾਨੋ ਕਿ ਜਿਹੜੀ ਖਾਲਸੇ ਨੇ ਬੇਨਤੀ ਕੀਤੀ ਸੀ ਉਸ ਕੰਮ ਨੂੰ ਨੇਪਰੇ ਚਾੜਨ ਦੀ ਇੱਕ ਵਿਉਂਤ ਬਣ ਗਈ। ਕਰ ਕਰ ਨਮੋ ਦਰਸ ਅਵਲੋਕਾ ਕਰੀ ਪੁਕਾਰ ਹਮੈ ਬਹੁ ਸ਼ੋਕਾ। ਸੰਗਤ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹੈ ਤੇ ਸੰਗਤ ਨੇ ਫਿਰ ਪੁਕਾਰ ਕੀਤੀ ਹੈ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਹਮ ਬਹੁ ਸ਼ੋਕਾ, ਕਹਿੰਦੇ ਨੇ ਸਾਰੇ ਦੇ ਸਾਰੇ ਮਿਲ ਕੇ ਸੱਚੇ ਪਾਤਸ਼ਾਹ ਜੀ ਸਾਨੂੰ ਬਹੁਤ ਵੱਡਾ ਸੋਗ ਹੈ। ਵਾਸਤੇ ਅਜਾਇਬ ਰਾਵ ਰਹੇਤ ਕਰੀ ਬਟੋਰਨ ਬ੍ਰਿੰਦ ਨਕੇਤ। ਸੰਗਤ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਬੜੀਆਂ ਅਲੌਕਿਕ ਤੇ ਅਜੀਬ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰਨ ਦੇ ਵਾਸਤੇ ਅਸੀਂ ਸਾਰੇ ਦੇ ਸਾਰੇ ਘਰਾਂ ਤੋਂ ਲੈ ਕੇ ਪਹੁੰਚ ਰਹੇ ਸਨ। ਆਵਤ ਲੀਏ ਗ੍ਰਾਮ ਕਲ ਮੋਟਾ ਬਸੇ ਗ੍ਰਾਮ ਕਰਮ ਜਿਨ ਖੋਟਾ। ਸੰਗਤ ਨੇ ਬੇਨਤੀ ਕੀਤੀ ਹੈ ਕਿ ਬੜੀਆਂ ਵਧੀਆ ਭੇਟਾਵਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਸਾਂ। ਰਸਤੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਇੱਕ ਪਿੰਡ ਆਉਂਦਾ ਹੈ ਜਿਹਦਾ ਨਾਮ ਹੈ ਕਲਮੋਟ। ਬਸੈ ਗਵਾਰ ਕਰਮ ਜਿਨ ਖੋਟਾ, ਪਰ ਉਸ ਪਿੰਡ ਦੇ ਵਿੱਚ ਬੜੇ ਖੋਟੇ ਕਰਮਾਂ ਵਾਲੇ ਗਵਾਰ ਪੁਰਸ਼ ਵਸਦੇ ਨੇ। ਰਾਵਰ ਕੀ ਬਹੁ ਦਈ ਦੁਹਾਈ ਨਹੀਂ ਮਾਨੇ ਛੀਨੇ ਸਮੁਦਾਈ। ਸੱਚੇ ਪਾਤਸ਼ਾਹ ਜੀ ਜਿਹੜੀਆਂ ਭੇਟਾਵਾਂ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰਨ ਦੇ ਵਾਸਤੇ ਲਿਆ ਰਿਹਾ ਸਾਂ, ਸੱਚੇ ਪਾਤਸ਼ਾਹ ਜੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਉਹਨਾਂ ਪਿੰਡ ਵਾਸੀਆਂ ਨੇ ਸਾਡੇ ਤੋਂ ਖੋਹ ਲਿਆ। ਅਸੀਂ ਬਹੁਤ ਜ਼ਿਆਦਾ ਤੁਹਾਡਾ ਨਾਮ ਵੀ ਬਿਆਨ ਕੀਤਾ ਪਰ ਸੱਚੇ ਪਾਤਸ਼ਾਹ ਜੀ ਉਹ ਮੰਨੇ ਨਾ। ਗੂੰਜਰ ਰੰਗਰ ਪੁੰਜ ਮਿਲੇ ਹੈ ਆਵਤ ਮਾਰਗ ਰੋਕ ਖਲੇ ਹੈ। ਬੜੇ ਗੁੱਜਰ ਬੜੇ ਰੰਗੜ ਸੱਚੇ ਪਾਤਸ਼ਾਹ ਜੀ ਉਸ ਪਿੰਡ ਦੇ ਵਿੱਚ ਰਹਿੰਦੇ ਨੇ, ਆਉਂਦਿਆਂ ਹੋਇਆਂ ਉਹਨਾਂ ਨੇ ਸਾਨੂੰ ਘੇਰਿਆ। ਵਾਸਤੇ ਆਪ ਕੀ ਲਾਇਕ ਜੇਈ ਲਈ ਖਸੋਟ ਬੜੇ ਗੜ ਤੇ। ਸੱਚੇ ਪਾਤਸ਼ਾਹ ਜੀ ਜਿਹੜੀਆਂ ਚੀਜ਼ਾਂ ਤੁਹਾਡੇ ਲਾਇਕ ਸਨ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਣੀਆਂ ਚਾਹੀਦੀਆਂ ਸਨ, ਸੱਚੇ ਪਾਤਸ਼ਾਹ ਜੀ ਉਹਨਾਂ ਨੇ ਪਿੰਡ ਵਾਸੀਆਂ ਨੇ ਉਹ ਸਾਰੀਆਂ ਚੀਜ਼ਾਂ ਖੋ ਲਈਆਂ ਨੇ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਇੱਕ ਛੋਟਾ ਕਿਲਾ ਵੀ ਬਣਾਇਆ ਹੋਇਆ। ਸੁਣ ਸਤ ਗੁਰ ਕੈ ਕੋਪ ਬਿਸਾਲਾ ਫਰਕੇ ਅਦਰ ਬਿਲੋਚਣ ਲਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸੰਗਤ ਦੀ ਬੇਨਤੀ ਨੂੰ ਸਤਿਗੁਰਾਂ ਨੇ ਸੁਣਿਆ ਤੇ ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਰੋਹ ਦੇ ਵਿੱਚ ਆਏ, ਗੁੱਸੇ ਦੇ ਨਾਲ ਸਤਿਗੁਰਾਂ ਦੇ ਬੁੱਲ ਫਰਕੇ ਨੇ, ਇਸ ਤੋਂ ਇਲਾਵਾ ਅੱਖਾਂ ਗੁੱਸੇ ਦੇ ਨਾਲ ਲਾਲ ਸੂਈਆਂ ਹੋ ਗਈਆਂ।
ਸੰਗਤ ਕੋ ਤੀਰਜ ਤਵ ਦੀਨ ਤੁਮਰੀ ਅਰਪੀ ਹਮ ਤੇ ਲੀਨ।
ਉਸ ਵੇਲੇ ਸਤਿਗੁਰਾਂ ਨੇ ਸੰਗਤ ਨੂੰ ਧੀਰੇ ਦਿੱਤਾ ਹੈ ਕਿ ਹੇ ਪਿਆਰਿਓ ਜਿਹੜੀਆਂ ਤੁਸੀਂ ਚੀਜ਼ਾਂ ਸਾਡੇ ਵਾਸਤੇ ਲੈ ਕੇ ਆ ਰਹੇ ਸੀ ਸਾਡੇ ਤੱਕ ਪਹੁੰਚ ਨਹੀਂ ਸਕੀਆਂ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਸਮਝੋ ਕਿ ਤੁਸੀਂ ਅਰਪਣ ਕਰ ਦਿੱਤੀਆਂ ਨੇ ਤੇ ਸਾਨੂੰ ਉਹ ਪਹੁੰਚ ਗਈਆਂ ਨੇ।
ਚਿੰਤਾ ਕਰੋ ਨਾ ਉਰ ਪਛਤਾਵੋ ਬੈਠੋ ਮਨੋ ਕਾਮਨਾ ਪਾਵੋ।
ਸਤਿਗੁਰੂ ਜੀ ਕਹਿੰਦੇ ਨੇ ਕਿਸੇ ਪ੍ਰਕਾਰ ਦੀ ਚਿੰਤਾ ਨੂੰ ਧਾਰਨ ਨਾ ਕਰੋ ਤੇ ਨਾ ਹੀ ਉਹਨਾਂ ਚੀਜ਼ਾਂ ਦੇ ਵਾਸਤੇ ਪਛਤਾਵਾ ਕਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਸਾਡੇ ਵਾਸਤੇ ਲਏ ਸੀ ਤੇ ਸਾਡੇ ਤੱਕ ਜ਼ਰੂਰ ਪਹੁੰਚਣਗੀਆਂ, ਭਾਵੇਂ ਥੋੜੀ ਦੇਰੀ ਲੱਗ ਜਾਏਗੀ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੇ ਮਨ ਦੀ ਕਾਮਨਾ ਪੂਰੀ ਹੋਵੇਗੀ, ਤੁਸੀਂ ਆਰਾਮ ਦੇ ਨਾਲ ਬੈਠੋ।
ਆਲਮ ਸਿੰਘ ਜ਼ੋਰ ਕਰ ਕਹਾ, ਕੰਟਕ ਦੁਸ਼ਟ ਤਹਾਂ ਕੇ ਮਹਾ।
ਇਸ ਤੋਂ ਬਾਅਦ ਲਾਗੇ ਹੀ ਆਲਮ ਸਿੰਘ ਬੈਠਾ ਸੀ, ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਕੰਟਕ ਦੁਸ਼ਟ ਤਹਾਂ ਕੇ ਮਹਾ। ਸੱਚੇ ਪਾਤਸ਼ਾਹ, ਕਲਮੋਟ ਪਿੰਡ ਦੇ ਜਿਹੜੇ ਵਾਸੀ ਨੇ ਵਾਕਿਆ ਹੀ ਬੜੇ ਦੁਸ਼ਟ ਨੇ।
ਤਾਜੇ ਆਨੰਦਪੁਰ ਜਬ ਚੱਲ ਆਏ, ਕੇਤਕ ਸਿੰਘ ਯੋ ਤੈ ਕੋ ਤਾਏ।
ਆਲਮ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ, ਅਸੀਂ ਤੇ ਤੁਹਾਨੂੰ ਪਹਿਲੀ ਇੱਕ ਖਬਰ ਹੀ ਨਹੀਂ ਦਿੱਤੀ। ਕਹਿੰਦਾ ਕਿ ਜਦੋਂ ਸੱਚੇ ਪਾਤਸ਼ਾਹ ਜੀ ਆਨੰਦਪੁਰ ਨੂੰ ਛੱਡ ਕੇ ਇਸ ਪਾਸੇ ਆਪਾਂ ਸਾਰੇ ਆ ਰਹੇ ਸਾਂ, ਕੇਤਕ ਸਿੰਘ ਉਤੇ ਕੋ ਤਾਏ ਤੇ ਸਾਡੇ ਕੁਝ ਸਿੰਘ ਉਸ ਪਿੰਡ ਦੇ ਵੱਲ ਗਏ ਸਨ।
ਰੋ ਕਿਉ ਚਹਤ ਰੁਕੇ ਨਹੀਂ ਕੋਏ, ਛਲ ਕਰ ਕੇਰ ਲਈਏ ਵਿਚ ਦੋਏ।
ਆਲਮ ਸਿੰਘ ਨੇ ਆਖਿਆ ਕਿ ਦੋ ਸਿੰਘ ਗਏ ਸਨ ਉਸ ਪਾਸੇ ਨੂੰ, ਇਹਨਾਂ ਨੇ ਕਲਮੋੜ ਦੇ ਵਾਸੀਆਂ ਨੇ ਰੋਕਿਆ ਬੜੇ ਛਲ ਦੇ ਨਾਲ ਉਹਨਾਂ ਨੂੰ।
ਤਿੰਨ ਕੋ ਸੀਸ ਕਾਟ ਕਰ ਗੇਰੇ, ਨਹੀਂ ਤਰਾਸ ਮਾਨੈ ਕਿਸ ਕੇਰੇ।
ਸੱਚੇ ਪਾਤਸ਼ਾਹ ਜੀ, ਸਾਡੇ ਦੋ ਸਿੰਘਾਂ ਨੂੰ ਉਸ ਵੇਲੇ ਇਹਨਾਂ ਨੇ ਘੇਰ ਕੇ ਉਹਨਾਂ ਦੇ ਸਿਰ ਵੜ ਦਿੱਤੇ ਸਨ। ਸੱਚੇ ਪਾਤਸ਼ਾਹ ਜੀ, ਇਹ ਕਿਸੇ ਦੇ ਡਰ ਨੂੰ ਧਾਰਨ ਨਹੀਂ ਕਰਦੇ, ਅਸੀਂ ਤੇ ਉਸ ਵੇਲੇ ਤੁਹਾਨੂੰ ਇਹ ਅਰਜ ਕੀਤੀ ਨੇ।
ਅਸ ਦੁਸ਼ਟਨ ਕੋ ਹੋਇ ਨਾ ਸਜਾਏ, ਕਰੇ ਬਿਗਾਰ ਰਹੇ ਗਰ ਬਾਏ।
ਆਲਮ ਸਿੰਘ ਕਹਿੰਦਾ ਕਿ ਜੇਕਰ ਐਸੇ ਦੁਸ਼ਟਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਜ਼ਾ ਨਾ ਦਿੱਤੀ ਜਾਵੇਗੀ ਤੇ ਸੱਚੇ ਪਾਤਸ਼ਾਹ ਜੀ, ਇਹ ਹੰਕਾਰੇ ਹੋਏ ਹੋਰ ਵੀ ਵੱਡਾ ਵਿਗਾੜ ਆਉਣ ਵਾਲੇ ਸਮੇਂ ਦੇ ਵਿੱਚ ਕਰਨਗੇ।
ਗੁਰ ਕਰ ਸੋ ਬਹੁ ਰਚਿਓ ਬਿਰਦਾ, ਚਾਹੀਅਤ ਹਤੇ ਕ੍ਰੋਧ ਕਰ ਯੁਦਾ।
ਆਲਮ ਸਿੰਘ ਕਹਿੰਦਾ ਕਿ ਗੁਰੂ ਘਰ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਵਿਰੋਧ ਧਾਰਨ ਕਰਦੇ ਨੇ, ਇਸ ਕਰਕੇ ਕ੍ਰੋਧ ਦੇ ਨਾਲ ਯੁੱਧ ਕਰਕੇ ਕਮਲੋਟ ਦੇ ਵਾਸੀਆਂ ਦਾ ਨਾਸ ਕਰਨਾ ਚਾਹੀਦਾ।
ਸੁਣ ਪ੍ਰਭ ਕੋਰ ਇਸ ਭਈ ਕਨੇਰੀ, ਜਲ ਤੇ ਅਗਨ ਆਹੁਤੀ ਜਨ ਗੇਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਲਮ ਸਿੰਘ ਨੇ ਇਸ ਤਰ੍ਹਾਂ ਦੀ ਵਿਥਿਆ ਬਿਆਨ ਕੀਤੀ ਹੈ ਕਿ ਸੰਗਤ ਤੇ ਹੁਣ ਲੁੱਟੀ ਹੈ, ਪਰ ਇਸ ਤੋਂ ਪਹਿਲਾਂ ਵੀ ਦੋ ਸਿੰਘਾਂ ਨੂੰ ਇਸ ਪਿੰਡ ਦੇ ਵਾਸੀਆਂ ਨੇ ਮਾਰ ਦਿੱਤਾ ਸੀ, ਤੇ ਕਵੀ ਜੀ ਲਿਖਦੇ ਨੇ ਕਿ ਗੁੱਸਾ ਤੇ ਪਹਿਲਾਂ ਹੀ ਸਤਿਗੁਰਾਂ ਨੂੰ ਆਇਆ ਹੋਇਆ ਸੀ, ਮਾਨੋ ਕਿ ਗੁੱਸੇ ਰੂਪੀ ਅਗਨੀ ਪਹਿਲਾਂ ਹੀ ਭੜਕੀ ਹੋਈ ਸੀ। ਆਲਮ ਸਿੰਘ ਦੀ ਇਹ ਗੱਲ ਕਰਨ ਤੇ ਮਾਨੋ ਕਿ ਬਲਦੀ ਹੋਈ ਗੁੱਸੇ ਰੂਪੀ ਅੱਗ ਦੇ ਉੱਤੇ ਇੱਕ ਅਹੂਤੀ ਦਾ ਕੰਮ ਹੋ ਗਿਆ, ਜਿਵੇਂ ਕਿ ਅੱਗ ਬਲਦੀ ਹੋਵੇ, ਘਿਓ ਜਾਂ ਤੇਲ ਪਾ ਦਿੱਤਾ ਜਾਵੇ, ਅੱਗ ਹੋਰ ਵੀ ਜ਼ਿਆਦਾ ਭੜਕ ਜਾਂਦੀ ਹੈ। ਇਸੇ ਤਰ੍ਹਾਂ ਮੰਨੋ ਕਿ ਗੁੱਸੇ ਰੂਪੀ ਅਗਨੀ ਸਤਿਗੁਰਾਂ ਨੂੰ ਆਈ ਹੋਈ ਸੀ, ਉਸ ਗੁੱਸੇ ਰੂਪੀ ਅਗਨੀ ਦੇ ਵਿੱਚ ਇਹ ਅਹੂਤੀ ਦਾ ਕੰਮ ਕਰ ਗਈ ਹੈ ਆਲਮ ਸਿੰਘ ਦੀ ਆਖੀ ਹੋਈ ਗੱਲ।
ਆਲਮ ਸਿੰਘ ਕੇ ਸੰਗ ਉਚਾਰੀ, ਚਹਿਤ ਖਾਲਸਾ ਕਰੀਏ ਤਿਆਰੀ।
ਆਲਮ ਸਿੰਘ ਨੂੰ ਉਸੇ ਵੇਲੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਸਾਰੇ ਦਾ ਸਾਰਾ ਖਾਲਸਾ ਇਕਦਮ ਤਿਆਰ ਹੋ ਜਾਓ।
ਜੰਗ ਸਮਾਜ ਤਵੇ ਬਰਤਾਇਓ, ਜਾਮਣ ਬਿਤੀ ਪੋਰ ਹੋਏ ਆਇਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਰਾਤ ਹੋ ਚੁੱਕੀ ਹੈ, ਜੰਗ ਦਾ ਪੂਰਾ ਸਾਜੋ ਸਮਾਨ ਤਿਆਰ ਕਰ ਲੋ, ਰਾਤ ਨੂੰ ਬਤੀਤ ਕਰਕੇ ਸਵੇਰ ਹੋਣ ਦੇ ਨਾਲ ਹੀ ਕਲਮੋੜ ਦੇ ਉੱਤੇ ਧਾਵਾ ਕਰਨਾ।
ਹੁਕਮ ਕਰਿਓ ਪ੍ਰਭ ਬਜੈ ਨਗਾਰਾ, ਸਕਲ ਖਾਲਸਾ ਚੜੈ ਸ਼ਿਕਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਤਿਆਰੀ ਦੇ ਨਾਲ ਬਤੀਤ ਕੀਤੀ, ਅਗਲਾ ਸਵੇਰਾ ਹੋਇਆ, ਰਣਜੀਤ ਨਾਂ ਦੇ ਨਗਾਰੇ ਨੂੰ ਖੜਕਾਇਆ ਤੇ ਸਾਰੇ ਦਾ ਸਾਰਾ ਖਾਲਸਾ ਮਾਨੋ ਕਿ ਉਹਨਾਂ ਵੈਰੀਆਂ ਦਾ ਸ਼ਿਕਾਰ ਕਰਨ ਦੇ ਵਾਸਤੇ ਤਿਆਰ ਹੋ ਗਿਆ।
ਪਰੇ ਤੁਰੰਗਣ ਪਰ ਬਰਜ਼ੀਨ, ਪੂਰਬ ਪ੍ਰਭੂ ਅਰੂੜਨ ਕੀਨ।
ਸਾਰਿਆਂ ਨੇ ਘੋੜਿਆਂ ਦੇ ਉੱਤੇ ਕਾਠੀਆਂ ਨੂੰ ਕੱਸ ਲਿਆ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਅਸਵਾਰੀ ਕੀਤੀ।
ਪਰੀ ਦੋ ਚੋਬ ਖਾਲਸਾ ਚੜਿਓ,
ਸ਼ਸਤਰਨ ਸਹਿਤ ਬੀਰ ਰਸ ਬੜਿਓ।
ਕਵੀ ਜੀ ਲਿਖਦੇ ਨੇ ਕਿ ਦੋਹਰੀਆਂ ਚੋਟਾਂ ਨਗਾਰੇ ਦੇ ਉੱਤੇ ਜਦੋਂ ਲਾਈਆਂ ਫਿਰ ਸਾਰੇ ਖਾਲਸੇ ਘੋੜਿਆਂ ਦੇ ਉੱਤੇ ਅਸਵਾਰ ਹੋ ਗਏ, ਵੀਰਤਾ ਦੇ ਰਸ ਦੇ ਵਿੱਚ ਮੱਤੇ ਗਏ ਨੇ, ਕ੍ਰੋਧ ਵਧਿਆ ਹੋਇਆ, ਸਾਰਿਆਂ ਨੇ ਹਥਿਆਰ ਧਾਰਨ ਕੀਤੇ।
ਕ੍ਰੋਧਤ ਪ੍ਰਭੂ ਕਰਿਓ ਪ੍ਰਸਥਾਨਾ, ਥਰ ਹਰ ਪ੍ਰਿਥਵੀ ਕੰਪ ਮਹਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੇ ਕ੍ਰੋਧ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਸਥਾਨ ਕੀਤਾ,
ਥਰ ਹਰ ਪ੍ਰਿਥਵੀ ਕੰਪ ਮਹਾਨਾ, ਭਾਵ ਕਿ ਜਦੋਂ ਸਤਿਗੁਰੂ ਜੀ ਚੱਲੇ ਤੇ ਥਰ ਥਰ ਕੇ ਪ੍ਰਿਥਵੀ ਵੀ ਕੰਬੀ, ਧਰਤੀ ਵੀ ਹਿੱਲੀ।
ਵਾਯੂ ਸਮਾਨ ਸੁਬੇਗ ਕੋ ਤਾਰ ਚਲੇ ਗੁਰ ਮਾਰਗ ਸਹਿਸਾਈ।
ਕਵੀ ਜੀ ਲਿਖਦੇ ਨੇ ਕਿ ਹਵਾ ਦੀ ਤੇਜ਼ੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ ਨੂੰ ਦੜਾ ਕੇ ਜਾ ਰਹੇ ਨੇ, ਮਾਰਗ ਮੇ ਸਹਸਾਈ, ਰਸਤੇ ਨੂੰ ਬੜੀ ਕਾਹਲੀ ਦੇ ਨਾਲ ਤੈਅ ਕਰ ਰਹੇ ਨੇ।
ਦੁੰਦਵ ਨਾਦ ਸੁਣਿਓ ਜਹਲਾ, ਸਭ ਕੰਪ ਉੱਠੀ ਗਣ ਲੋਕ ਲੁਕਾਈ।
ਕਵੀ ਜੀ ਲਿਖਦੇ ਨੇ ਕਿ ਨਗਾਰੇ ਦੀ ਆਵਾਜ਼ ਜਿੱਥੋਂ ਤੱਕ ਸੁਣਾਈ ਦਿੱਤੀ ਕਿਸੇ ਨੂੰ, ਸਾਰੇ ਦੇ ਸਾਰੇ ਜਿਹੜੇ ਲੋਕ ਸਨ ਉਹ ਡਰ ਦੇ ਨਾਲ ਬੜੇ ਕੰਬੇ।
ਕੌਣ ਪੇਕੋਪ ਕਰਿਓ ਪ੍ਰਭ ਤਾਵਤ, ਕੌਣ ਕਿ ਮ੍ਰਿਤ ਅਬੈਨੀ ਰਾਈ।
ਇੱਕ ਦੂਜੇ ਨੂੰ ਲੋਕ ਕਹਿੰਦੇ ਨੇ ਕਿ ਕੌਣ ਪੇਕੋਪ ਕਰਿਓ ਪ੍ਰਭ ਤਾਵਤ, ਪਾਵ ਕੇ ਕਿਹਦੇ ਉੱਤੇ ਗੁੱਸੇ ਨੂੰ ਧਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ।
ਕੌਣ ਕਿ ਮ੍ਰਿਤ ਅਬੈਨੀ ਰਾਈ, ਪਾਵ ਕੇ ਕੌਣ ਐਸਾ ਹੈ ਜਿਹਦੀ ਮੌਤ ਨੇੜੇ ਆ ਗਈ। ਕੋ ਨਹੀਂ ਚਾਹਤ ਆਪ ਕੋ ਜੀਵਨ, ਕੀਨ ਬਿਗਾਰ ਨਹੀਂ ਸੁਧ ਪਾਈ।
ਭਾਵ ਕੇ ਕੌਣ ਆਪਣੇ ਜੀਵਨ ਦੀ ਲੋੜ ਨਹੀਂ ਚਾਹੁੰਦਾ, ਕੌਣ ਮਰਨ ਵਾਲਾ ਹੈ, ਕਿੰਨੇ ਵਿਗਾੜ ਕੀਤਾ ਜਿਹਦੀ ਖਬਰ ਨਹੀਂ ਲੱਗੀ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਧਣ ਦੇ ਵਾਸਤੇ ਗੁੱਸੇ ਦੇ ਨਾਲ ਚੜਕੇ ਜਾ ਰਹੇ ਨੇ। ਜਾਤ ਸੋ ਮਾਰਗ ਛੋਰ ਤੁਫੰਗਣ, ਤਾਂਕ ਪਰੀ ਗਿਰ ਦੇਸ਼ ਮਜਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਰਸਤੇ ਨੂੰ ਤੈਅ ਕਰ ਰਹੇ ਸਨ, ਬੜੀਆਂ ਬੰਦੂਕਾਂ ਤੇ ਬੜੇ ਨਗਾਰੇ ਖੜਕਾਏ ਜਾ ਰਹੇ ਸਨ, ਉਸ ਵੇਲੇ ਸਾਰੇ ਉਸ ਇਲਾਕੇ ਦੇ ਵਿੱਚ ਬੜੀ ਤਾਂਗ ਪੈ ਗਈ।
ਸ੍ਰੀ ਗੁਰ ਗੋਬਿੰਦ ਸਿੰਘ ਕੁਪਿਓ ਮਤਹੀਨ, ਕਹੋ ਕਿਨ ਕੀਨ ਬਿਗਾਰੀ।
ਲੋਕ ਕਹਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੜੇ ਕੁਪੇ ਹੋਏ ਨੇ, ਬੜੇ ਕ੍ਰੋਧਵਾਨ ਨੇ।
ਮਤਹੀਨ ਕਹੋ ਕਿਨ ਕੀਨ ਬਿਗਾਰੀ, ਕਿਹੜਾ ਐਸਾ ਮਤਹੀਨਾ ਹੈ, ਬਾਵਲਾ ਹੈ ਜਿਨੇ ਕਿਸੇ ਪ੍ਰਕਾਰ ਦਾ ਕੋਈ ਵਿਗਾੜ ਕੀਤਾ। ਪਾਜਤ ਏਕ ਮਹਾਯੁਰ ਤ੍ਰਾਸਤ, ਏਕ ਦੁਰੈ ਨਹੀਂ ਦੇਹ ਦਿਖਾਰੀ।
ਕੋਈ ਡਰ ਕੇ ਭੱਜ ਰਿਹਾ ਹੈ, ਕੋਈ ਬਹੁਤ ਜ਼ਿਆਦਾ ਡਰ ਕੇ ਲੁਕ ਰਿਹਾ।
ਤੇਜ ਤਰੈ ਬਲ ਭੂਰ ਪਰੈ ਇਮ ਜਾਤ ਭਲੀ, ਪ੍ਰਭ ਕੀ ਅਸਵਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੇਜ ਦੇ ਨਾਲ ਭਰੀ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਸਵਾਰੀ ਇਸ ਤਰੀਕੇ ਦੇ ਨਾਲ ਜਾ ਰਹੀ।
ਬਾਜਤ ਦੇਹ ਨਿਸ਼ਾਨ ਪਿਆਨਤ, ਛੋਰ ਨਿਸ਼ਾਨ ਕੋ ਚੀਰ ਦਇਓ।
ਵੱਡੇ ਨਗਾਰੇ ਨੂੰ ਬਹੁਤਾ ਖੜਕਾਇਆ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਝੰਡੇ ਦੇ ਫਰੇਰੇ ਨੂੰ ਫਿਰ ਖੋਲ ਦਿੱਤਾ।
ਯੋ ਫਰੇ ਫਹਿਰਾਵਤ ਹੈ ਜਨ, ਪੌਣ ਲਗੇ ਕਣ ਜਾਤ ਤਇਓ।
ਕਵੀ ਜੀ ਲਿਖਦੇ ਨੇ ਕਿ ਝੰਡੇ ਇਸ ਤਰੀਕੇ ਦੇ ਨਾਲ ਲਹਿਰਾਉਂਦੇ ਜਾਂਦੇ ਨੇ ਕਿ ਜਿਵੇਂ ਬਹੁਤੀ ਜ਼ਿਆਦਾ ਤੇਜ਼ ਹਵਾ ਦੇ ਨਾਲ ਇੱਕ ਪਾਸੇ ਨੂੰ ਬੱਦਲ ਝੁੱਕ ਕੇ ਜਾਂਦਾ।
ਤੂਰ ਨਿਆਏ ਉਲੰਘ ਨਦੀ ਕੋ ਬੈਂਡ ਪੜੋ ਕਲ ਮੋਟ ਲਹਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀ ਛੇਤੀ ਦਰਿਆ ਨੂੰ ਪਾਰ ਕੀਤਾ ਤੇ ਵੱਡਾ ਪੈਂਡਾ ਜਿਹੜਾ ਕਲਮੋੜ ਦਾ ਸੀ ਉਸ ਨੂੰ ਸਤਿਗੁਰਾਂ ਨੇ ਤੈਅ ਕਰ ਲਿਆ, ਮੁਕਾ ਲਿਆ।
ਔਚਕ ਹੀ ਪਹੁੰਚੇ ਤਿੰਨ ਪੈ, ਗਿਰ ਪੈ ਚੜ ਦੇਖਣ ਦੁਰਗ ਕੀਓ।
ਅਚਾਨਕ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਖਾਲਸੇ ਦੇ ਸਮੇਤ ਉਥੇ ਪਹੁੰਚ ਗਏ ਨੇ।
ਗਿਰ ਪੈ ਚੜ ਦੇਖਣ ਦੁਰਗ ਕੀਓ,
ਪਹਾੜ ਦੀ ਚੋਟੀ ਦੇ ਉੱਤੇ ਚੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਕਿਲੇ ਨੂੰ ਦੇਖਿਆ ਜਿਹੜਾ ਉਸ ਪਿੰਡ ਦੇ ਵਿੱਚ ਉਹਨਾਂ ਨੇ ਛੋਟਾ ਕਿਲਾ ਬਣਾਇਆ ਸੀ।
ਯੋ ਉਮਡਿਓ ਦਲ ਗੋਬਿੰਦ ਸਿੰਘ ਕੋ, ਵਾਰਨ ਪਾਰ ਸੁਮਾਰਨ ਤਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਲ ਆਉਂਦਿਆ ਹੈ, ਜਿਹਦਾ ਕੋਈ ਵਾਰਾ ਪਾਰ ਨਹੀਂ ਹੈ, ਮਾਰਨ ਦੇ ਵਾਸਤੇ ਇਹਨਾਂ ਨੇ ਧਾਵਾ ਕੀਤਾ। ਆਇਸ ਦੀਨ ਪ੍ਰਭੂ ਰੇ ਸਕੀਨ ਲਿਜਾ ਸਭ ਛੀਨ ਵਥੂ ਸਮਧਾਇਓ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਹੈ, ਲਿਜੈ ਸਭ ਛੀਨ ਵਥੂ ਸਮਧਾਇਓ, ਭਾਵ ਕਿ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਇਹਨਾਂ ਤੋਂ ਖੋਹ ਲਈਆਂ ਜਾਣ, ਕਿਉਂਕਿ ਇਸ ਪਿੰਡ ਦੇ ਵਾਸੀਆਂ ਨੇ ਵੱਡਾ ਅਪਰਾਧ ਕੀਤਾ ਹੈ, ਸੰਗਤ ਨੂੰ ਲੁੱਟਿਆ। ਸ਼੍ਰੋਣ ਵਿਖੇ ਸੁਣ ਸਿੰਘ ਰਿਸੇ ਮਨ ਧਾਏ ਪਰੇ ਗਣ ਰੌਰ ਉਠਾਇਓ। ਜਦੋਂ ਹੀ ਸਤਿਗੁਰਾਂ ਦੇ ਹੁਕਮ ਨੂੰ ਸੁਣਿਆ ਫਿਰ ਸਾਰੇ ਦੇ ਸਾਰੇ ਖਾਲਸੇ ਗੁੱਸੇ ਦੇ ਨਾਲ ਡਟ ਗਏ ਨੇ, ਮਨ ਦੇ ਵਿਚ ਬੜਾ ਰੋਹ ਵਧਾਇਆ, ਰੌਲਾ ਪਾਉਂਦਿਆਂ ਹੋਇਆ ਸਿੰਘਾਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਕਿਸ ਤਰੀਕੇ ਦੇ ਨਾਲ ਕਲਮੋੜ ਦੇ ਵਾਸੀਆਂ ਨੂੰ ਦੰਡ ਦਿੱਤਾ ਜਾਵੇਗਾ, ਜਿਸ ਤਰ੍ਹਾਂ ਕਿ ਕਵੀ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗਾ, ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਆ ਕਰਨਾ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰਾਂ, ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ,
ਨਾ ਵਿਸਰੋ ਨਾ ਵਿਸਾਰੋ ਰੱਖ ਲਓ ਬਖਸ਼ ਲਓ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।